ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੂਜਨੀਕ ਮਾਤਾ ਗੁਜਰੀ ਜੀ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਨੇ। ਪਾਠ ਕਰਦਿਆਂ ਕਰਦਿਆਂ ਸੁਖਮਣੀ ਸਾਹਿਬ ਦੀਆਂ ਪੰਗਤੀਆਂ ਆਈਆਂ ਹਨ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਹਦੇ ਅਰਥ ਵਿਚਾਰ ਕੇ ਗੁਰੂ ਕਲਗੀਧਰ ਜੀ ਨੂੰ ਮਾਤਾ ਜੀ ਕਹਿਣ ਲੱਗੇ, ਕੋਈ ਐਸਾ ਸੰਤ ਹੈ ਜਿਹਦੀ ਐਸੀ ਅਵਸਥਾ ਹੋਵੇ? ਜੇ ਹੈ ਤਾਂ ਮੈਨੂੰ ਉਹਦੇ ਦਰਸ਼ਨ ਕਰਾਓ। ਕਲਗੀਧਰ ਜੀ ਨੇ ਬਚਨ ਕੀਤਾ, ਮਾਤਾ ਜੀ ਕੱਲ ਨੂੰ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਹੋ ਜਾਣਗੇ। ਤੁਸੀਂ ਪ੍ਰਸ਼ਾਦਾ ਨਾ ਕੱਲ ਛਕਿਆ ਜੇ ਉਡੀਕ ਕਰੋ, ਪੂਰਨ ਸੰਤ ਦੇ ਤੁਹਾਨੂੰ ਦਰਸ਼ਨ ਹੋਣਗੇ। ਮਾਤਾ ਜੀ ਦੇ ਮਨ ਵਿੱਚ ਬੜੀ ਭਾਰੀ ਤੀਬਰ ਇੱਛਾ ਹੈ। ਅਗਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਕੀਤਾ, ਬਾਣੀ ਪੜ੍ਹੀ ਹੈ, ਉਡੀਕ ਕਰਨ ਲੱਗੇ ਨੇ। ਉਧਰ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਦੀ ਅੰਸ ਵੰਸ਼ ਚੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਰਾਜਮਾਨ ਸਨ। ਉਹਨਾਂ ਨੂੰ ਪਤਾ ਲੱਗਾ ਕਿ ਕਲਗੀਧਰ ਜੀ ਨੇ ਮੇਰੇ ਵੱਲ ਇਸ਼ਾਰਾ ਕੀਤਾ ਕਿ ਮੈਂ ਮਾਤਾ ਗੁਜਰੀ ਜੀ ਨੂੰ ਜਾ ਕੇ ਮਿਲਾਂ। ਭਾਈ ਰਾਮ ਕੋਇਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਏ। ਸੰਗਤ ਨੂੰ ਆਪਣੇ ਨਾਲ ਦਿਆਂ ਸਿੱਖਾਂ ਨੂੰ ਕਿਹਾ, ਤੁਸੀਂ ਪਿੱਛੇ ਸਹਿਜੇ ਸਹਿਜੇ ਆ ਜਾਓ, ਮੈਂ ਜਲਦੀ ਜਾਣਾ, ਛੇਤੀ ਪਹੁੰਚਣਾ। ਆਨੰਦਪੁਰ ਸਾਹਿਬ ਆ ਪਹੁੰਚੇ। ਮਾਤਾ ਜੀ ਨੇ ਦੁਪਹਿਰ ਦੇ ਸਮੇਂ ਤੱਕ ਉਡੀਕ ਕੀਤੀ। ਕਲਗੀਧਰ ਜੀ ਨੂੰ ਬੇਨਤੀ ਕੀਤੀ ਕਿ ਹਾਲੇ ਤੱਕ ਉਹ ਸੰਤ ਆਏ ਨਹੀਂ, ਆਉਣਗੇ ਜਾਂ ਨਹੀਂ ਆਉਣਗੇ? ਸਤਿਗੁਰਾਂ ਨੇ ਕਿਹਾ, ਮਾਤਾ ਜੀ ਪ੍ਰਸ਼ਾਦਾ ਤਿਆਰ ਕਰੋ ਔਰ ਥਾਲ ਵਿੱਚ ਪਰੋਸੋ, ਇੰਨੇ ਨੂੰ ਉਹ ਮਹਾਂਪੁਰਖ ਵੀ ਤੁਹਾਡੇ ਕੋਲ ਆ ਜਾਣਗੇ। ਮਾਤਾ ਜੀ ਨੇ ਭਾਂਤ ਭਾਂਤ ਦਾ ਪਕਵਾਨ ਪ੍ਰਸ਼ਾਦਾ ਪਾਣੀ ਤਿਆਰ ਕਰਵਾਇਆ, ਥਾਲ ਚ ਆਪਣੇ ਹੱਥੀ ਪਰੋਸਿਆ। ਤੋ ਇਤਨੇ ਨੂੰ ਭਾਈ ਰਾਮ ਕੋਇਰ ਸਾਹਿਬ ਜੀ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਕੋਲ ਪਹੁੰਚੇ ਤੇ ਸਤਿਗੁਰਾਂ ਨੇ ਆਖਿਆ, ਭਾਈ ਰਾਮ ਕੋਇਰ ਜੀ ਜਾਓ, ਪਹਿਲਾਂ ਮਾਤਾ ਜੀ ਕੋਲ ਜਾ ਕੇ ਪ੍ਰਸ਼ਾਦਾ ਛਕ ਕੇ ਆਓ। ਭਾਈ ਰਾਮ ਕੋਇਰ ਸਾਹਿਬ ਜੀ ਮਹਿਲਾਂ ਵਿੱਚ ਆਏ, ਮਾਤਾ ਗੁਜਰੀ ਜੀ ਨੇ ਦਰਸ਼ਨ ਕੀਤੇ। ਪਤਾ ਲੱਗ ਗਿਆ ਇਹੀ ਪੂਰਨ ਸੰਤ ਨੇ, ਪ੍ਰਸ਼ਾਦਾ ਛਕਾਇਆ ਹੈ ਬੜੀ ਭਾਵਨਾ ਨਾਲ ਮਾਤਾ ਗੁਜਰੀ ਜੀ ਨੇ। ਔਰ ਭਾਈ ਰਾਮ ਕੋਇਰ ਸਾਹਿਬ ਜੀ ਮਾਤਾ ਜੀ ਨੂੰ ਨਮਸਕਾਰ ਕਰਕੇ ਵਾਪਸ ਗੁਰੂ ਕਲਗੀਧਰ ਚਰਨਾਂ ਵਿੱਚ ਆਏ ਨੇ। ਭਾਈ ਰਾਮ ਕੋਇਰ ਸਾਹਿਬ ਜੀ ਦੀ ਕੁਝ ਹੋਰ ਕਥਾ ਅੱਜ ਦੇ ਇਸ ਪ੍ਰਕਰਣ ਵਿੱਚ ਆ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਬੈਠਿਓ ਸ੍ਰੀ ਸਤਿਗੁਰ ਨਿਕਟ ਰਾਮ ਕੋਇਰ ਸ਼ੁਭ ਸੰਤ।
ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਜੀ ਜੋ ਸ਼ੁਭ ਸੰਤ ਹਨ, ਉੱਚੀ ਅਵਸਥਾ ਦੇ ਮਾਲਕ ਨੇ, ਹਰ ਇੱਕ ਸੋਗ ਵਿੱਚ ਇੱਕ ਸਮਾਨ ਬਿਰਤੀ ਰੱਖਣ ਵਾਲੇ ਨੇ, ਦੁੱਖ ਸੁੱਖ ਦੇ ਵਿੱਚ ਇੱਕੋ ਜਿਹੀ ਬਿਰਤੀ, ਮਾਨ ਅਪਮਾਨ ਵਿੱਚ ਇੱਕੋ ਜਿਹੀ ਬਿਰਤੀ। ਐਸੇ ਮਹਾਨ ਸੰਤ ਭਾਈ ਰਾਮ ਕੋਇਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹਨ।
ਸਿੱਖੀ ਕੀ ਲਛਮੀ ਮਾਂ ਜਿਨਕੇ ਦਿਵਤੇ ਅਨੰਤ।
ਸਿੱਖੀ ਰੂਪੀ ਜਿਹੜੀ ਲਛਮੀ ਹੈ, ਉਹ ਭਾਈ ਰਾਮ ਕੋਇਰ ਸਾਹਿਬ ਜੀ ਦੇ ਹਿਰਦੇ ਵਿੱਚ ਦਿਪਤ ਹੈ, ਪ੍ਰਕਾਸ਼ਮਾਨ ਹੈ। ਭਾਈ ਸੰਤੋਖ ਸਿੰਘ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚ ਜਨਮੇ ਹੋਏ ਮਹਾਂਪੁਰਖਾਂ ਬਾਬਤ ਲਿਖਿਆ ਹੈ ਕਿ ਜੈਸੇ ਬਾਬਾ ਬੁੱਢਾ ਸਾਹਿਬ ਜੀ ਨੇ, ਤੈਸੇ ਅੱਗੇ ਉਹਨਾਂ ਦੇ ਪੁੱਤਰ ਪੋਤਰੇ ਹਨ। ਔਰ ਗੁਰਸਿੱਖੀ ਕੀ ਅਬਦ ਆਧਾਰ ਲਿਖਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਗੁਰਸਿੱਖੀ ਦੀ ਹੱਦ ਨੇ ਬਾਬਾ ਬੁੱਢਾ ਸਾਹਿਬ। ਉਸੇ ਅਵਸਥਾ ਵਿੱਚ ਹੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਟਿਕੇ ਹੋਏ ਨੇ, ਉੱਥੇ ਭਾਈ ਰਾਮ ਕੋਇਰ ਸਾਹਿਬ ਵੀ ਨੇ। ਇਸ ਕਰਕੇ ਭਾਈ ਰਾਮ ਕੋਇਰ ਸਾਹਿਬ ਜੀ ਦੇ ਬਾਰੇ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਗੁਰਸਿੱਖੀ ਦੀ ਲਛਮੀ ਉਹ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਦੇ ਹਿਰਦੇ ਵਿੱਚ ਦਿਪਤ ਹੈ, ਪ੍ਰਕਾਸ਼ਮਾਨ ਹੈ।
ਚੋਪੇ ਸ੍ਰੀ ਗੁਰੂ ਕੁਸ਼ਲ ਪ੍ਰਸ਼ਨ ਕਰ ਸਾਰੇ।
ਤੋ ਭਾਈ ਰਾਮ ਕੋਇਰ ਜੀ ਸਤਿਗੁਰਾਂ ਕੋਲ ਬੈਠੇ ਨੇ, ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ ਹੈ। ਭਾਈ ਰਾਮ ਕੋਇਰ ਸਾਹਿਬ ਜੀ ਨੇ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਦੱਸੀ ਹੈ ਕਿ ਸਤਿਗੁਰੂ ਤੁਹਾਡੀ ਦਇਆ ਮਾਇਆ ਨਾਲ ਸੁੱਖ ਸ਼ਾਂਤੀ ਹੈ, ਇਦਾਂ ਸਾਰੇ ਸਵਾਲ ਜਵਾਬ ਭਾਈ ਰਾਮ ਕੋਇਰ ਸਾਹਿਬ ਜੀ ਨਾਲ ਗੁਰੂ ਕਲਗੀਧਰ ਜੀ ਦੇ ਹੋਏ ਹਨ।
ਕਿਰਪਾ ਦ੍ਰਿਸ਼ਟੇ ਬੋ ਸਤਕਾਰੇ,
ਸਤਿਗੁਰਾਂ ਨੇ ਆਪਣੀ ਭਾਰੀ ਕਿਰਪਾ ਦ੍ਰਿਸ਼ਟੀ ਕਰਕੇ ਭਾਈ ਰਾਮ ਕੋਇਰ ਸਾਹਿਬ ਜੀ ਦਾ ਬਹੁਤ ਭਾਰੀ ਸਤਕਾਰ ਕੀਤਾ ਹੈ।
ਗੁਰਸਿੱਖੀ ਕੇ ਤੁਮ ਆਧਾਰੇ,
ਮਹਾਰਾਜ ਜੀ ਕਹਿੰਦੇ ਭਾਈ ਰਾਮ ਕੋਇਰ ਸਾਹਿਬ ਜੀ ਤੁਸੀਂ ਗੁਰਸਿੱਖੀ ਦੇ ਆਧਾਰ ਹੋ। ਕਲਗੀਧਰ ਜੀ ਵੇਖੋ ਕਿੰਨਾ ਮਾਣ ਦੇ ਰਹੇ ਨੇ ਭਾਈ ਰਾਮ ਕੋਇਰ ਜੀ ਨੂੰ, ਬਾਬਾ ਬੁੱਢਾ ਸਾਹਿਬ ਦੀ ਅੰਸ਼ ਨੂੰ ਸਤਿਕਾਰ ਦੇ ਰਹੇ ਨੇ। ਕਹਿੰਦੇ ਭਾਈ ਰਾਮ ਕੋਇਰ ਸਾਹਿਬ ਜੀ ਤੁਸੀਂ ਗੁਰਸਿੱਖੀ ਦਾ ਆਧਾਰ ਹੋ।
ਭਾਈ ਸੁਮਗਨਾਰੇ ਅਨਕੇ ਉਧਾਰੇ,
ਅਨੇਕਾਂ ਪ੍ਰਾਣੀਆਂ ਨੇ ਤੁਹਾਡੀ ਸੰਗਤ ਕਰਕੇ ਸ੍ਰੇਸ਼ਟ ਮਾਰਗ ਦੀ ਪ੍ਰਾਪਤੀ ਕੀਤੀ ਹੈ, ਪਰ ਉਸ ਸ੍ਰੇਸ਼ਟ ਮਾਰਗ ਤੇ ਚੱਲ ਕੇ ਉਹਨਾਂ ਜੀਵਾਂ ਦਾ ਉਧਾਰ ਹੋਇਆ ਜਿਨ੍ਹਾਂ ਨੇ ਤੁਹਾਡੀ ਸੰਗਤ ਕੀਤੀ ਹੈ।
ਗੁਰਸਿੱਖੀ ਸਾਗਰ ਬਿਨ ਪਾਰੇ,
ਗੁਰੂ ਕੀ ਸਿੱਖੀ ਜਿਹੜੀ ਹੈ ਉਹ ਸਮੁੰਦਰ ਦੇ ਸਮਾਨ ਹੈ। ਗੁਰੂ ਕੀ ਸਿੱਖੀ ਸਾਗਰ ਦੇ ਸਮਾਨ, ਸਮੁੰਦਰ ਦੇ ਸਮਾਨ ਹੈ।
ਸ਼ਰਧਾ ਕੋ ਨਿਸ਼ਚਾ ਬਰਬਾਰੇ,
ਔਰ ਉਹਦੇ ਵਿੱਚ ਸ਼ਰਧਾ ਭਾਵਨਾ ਦਾ ਸ੍ਰੇਸ਼ਟ ਪਾਣੀ ਭਰਿਆ ਹੋਇਆ। ਜਿਵੇਂ ਸਮੁੰਦਰ ਚ ਪਾਣੀ ਹੁੰਦਾ ਨਾ, ਏਦਾਂ ਗੁਰਸਿੱਖੀ ਸਮੁੰਦਰ ਹੈ ਤੇ ਗੁਰਸਿੱਖੀ ਰੂਪੀ ਇਸ ਸਮੁੰਦਰ ਵਿੱਚ ਸ਼ਰਧਾ ਦਾ ਜਲ ਹੈ। ਖਾਲਸਾ ਜੀ, ਸ਼ਰਧਾ ਬਿਨਾਂ ਗੁਰਸਿੱਖੀ ਨਹੀਂ ਪਲਦੀ। ਹਿਰਦੇ ਵਿੱਚ ਸ਼ਰਧਾ ਹੋਵੇ ਤੇ ਗੁਰਸਿੱਖੀ ਦੀ ਪਾਲਣਾ ਹੁੰਦੀ ਹੈ। ਸ਼ੰਕਿਆਂ ਤੇ ਕਿੰਤੂ ਪਰੰਤੂਆਂ ਦੀ ਬਿਰਤੀ ਲੈ ਕੇ ਸਿੱਖੀ ਨਹੀਂ ਪਾਲੀ ਜਾ ਸਕਦੀ। ਸਿੱਖੀ ਨਿਭਾਉਣ ਵਾਸਤੇ ਹਿਰਦੇ ਵਿੱਚ ਸਭ ਤੋਂ ਬੁਨਿਆਦੀ ਗੁਣ ਚਾਹੀਦਾ, ਉਹ ਹੈ ਸ਼ਰਧਾ ਭਾਵਨਾ। ਤੋਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੀ ਦਾ ਜਿਹੜਾ ਸਮੁੰਦਰ ਹੈ ਇਹਦੇ ਵਿੱਚ ਸ਼ਰਧਾ ਦਾ ਪਾਣੀ ਭਰਿਆ ਹੋਇਆ।
ਸਤਨਾਮ ਸਿਮਰਨੋ ਨਿਰੰਤਰ,
ਔਰ ਸੱਚੇ ਨਾਮ ਦਾ ਸਿਮਰਨ ਕਰਨਾ, ਵਾਹਿਗੁਰੂ 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 ਵਾਹਿਗੁਰੂ, ਇਹ ਜਿਹੜਾ ਨਾਮ ਹੈ ਇਹਦਾ ਬਾਰ ਬਾਰ ਸਿਮਰਨ ਕਰਨਾ।
ਨਿਸ਼ਚਿਨ ਉੱਠੇ ਤਰੰਗ ਸੁਅੰਤਰ,
ਇਹੀ ਸਿੱਖੀ ਦੇ ਇਸ ਸਮੁੰਦਰ ਵਿੱਚ ਤਰੰਗਾਂ ਉੱਠ ਰਹੀਆਂ ਨੇ। ਨਿਸ ਦਿਨ ਰਾਤ ਦਿਨ ਇਹ ਤਰੰਗਾਂ ਉੱਠਦੀਆਂ, ਜਿਵੇਂ ਸਮੁੰਦਰ ਚ ਤਰੰਗਾਂ ਉੱਠਦੀਆਂ ਨੇ ਤੈਸੇ ਗੁਰਸਿੱਖੀ ਦੇ ਇਸ ਸਮੁੰਦਰ ਦੇ ਵਿੱਚ ਸ਼ਰਧਾ ਦਾ ਪਾਣੀ ਹੈ ਔਰ ਨਾਮ ਦਾ ਸਿਮਰਨ ਕਰਨਾ, ਇਹੀ ਇਹਦੇ ਵਿੱਚ ਰਾਤ ਦਿਨ ਨਿਰੰਤਰ ਲਗਾਤਾਰ ਤਰੰਗਾਂ ਉੱਠ ਰਹੀਆਂ ਹਨ।
ਹਉਮੈ ਸੁਰਤ ਵਿਸਾਰਨ ਕਰਨੇ,
ਔਰ ਆਪਣੇ ਅੰਦਰੋਂ ਹਉਮੈ ਦੀ ਸੁਰਤ ਨੂੰ ਵਿਸਾਰਨਾ, ਹੰਕਾਰ ਵਾਲੀ ਜਿਹੜੀ ਬਿਰਤੀ ਹੈ ਹਉਮੈ ਦੀ, ਹਰ ਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਹਰੀ ਨੂੰ ਹੰਕਾਰ ਨਹੀਂ ਚੰਗਾ ਲੱਗਦਾ, ਹੰਕਾਰ ਦੀ ਜਿਹੜੀ ਬਿਰਤੀ ਹੈ ਉਹਨੂੰ ਆਪਣੇ ਹਿਰਦੇ ਚੋਂ ਤਿਆਗਣਾ ਭੋਲਿਆ, ਹਉਮੈ ਸੁਰਤ ਵਿਸਾਰ। ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਵਿੱਚੋਂ ਹਉਮੈ ਦੀ ਜਿਹੜੀ ਸੁਰਤੀ ਹੈ ਉਹਦਾ ਵਿਸਾਰ ਵਿਸਰਜਨ ਕਰ ਦੇ, ਉਹਦਾ ਤਿਆਗ ਕਰ ਦੇ। ਪਾਤਸ਼ਾਹ ਕਹਿੰਦੇ ਹਉਮੈ ਦੀ ਜਿਹੜੀ ਬਿਰਤੀ ਹੈ ਉਹਨੂੰ ਆਪਣੇ ਹਿਰਦੇ ਚੋਂ ਤਿਆਗਣਾ।
ਇਹ ਪਾਵਨਤਾ ਜਿਸ ਮੈਂ ਵਰਨੇ,
ਇਹੀ ਇਸ ਸਿੱਖੀ ਰੂਪੀ ਸਮੁੰਦਰ ਵਿੱਚ ਪਵਿੱਤਰਤਾ ਵਰਣਨ ਕੀਤੀ ਗਈ ਹੈ। ਇਹ ਇਹਦੀ ਪਵਿੱਤਰਤਾ ਹੈ ਕਿ ਹਉਮੈ ਦੀ ਜਿਹੜੀ ਸੁਰਤ ਹੈ ਆਪਣੇ ਹਿਰਦੇ ਚੋਂ ਵਿਸਾਰਨੀ ਹੈ।
ਪਰਮੇਸ਼ਰ ਕੋ ਕ੍ਰਿਤ ਫਲ ਭਾਵੈ,
ਔਰ ਪਰਮਾਤਮਾ ਦੀ ਕੀਤੀ ਨੂੰ ਭਲਾ ਕਰਕੇ ਮੰਨਣਾ, ਯਾਨੀ ਕਿ ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ, ਅਕਾਲ ਪੁਰਖ ਦੇ ਹੁਕਮ ਦੇ ਵਿੱਚ ਰਹਿਣਾ, ਔਰ ਇਹ ਬਿਰਤੀ ਬਣਾ ਕੇ ਰੱਖਣੀ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ, ਨਾਨਕ ਮੰਗੈ। ਸਿੱਖੀ ਦੀ ਪਰਿਭਾਸ਼ਾ ਹੀ ਇਹ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੇ। ਪਰਮਾਤਮਾ ਦਾ ਜਿਹੜਾ ਭਾਣਾ ਹੁਕਮ ਹੈ ਉਹਨੂੰ ਸੱਤ ਕਰਕੇ ਮਿੱਠਾ ਕਰਕੇ ਮੰਨਣਾ।
ਸਦਾ ਅਗਾਧ ਪੁਨੋ ਦਰਸਾਵੈ,
ਇਹੀ ਇਸ ਸਿੱਖੀ ਦੇ ਸਮੁੰਦਰ ਦਾ ਅਗਾਧ ਪੁਣਾ ਹੈ। ਜਿਵੇਂ ਸਮੁੰਦਰ ਡੂੰਘਾ ਹੁੰਦਾ ਨਾ, ਕਹਿੰਦੇ ਇਹੀ ਇਸ ਸਿੱਖੀ ਦੇ ਸਮੁੰਦਰ ਦੀ ਡੂੰਘਾਈ ਹੈ।
ਸ਼੍ਰੀ ਨਾਨਕ ਅਰ ਦਸਮ ਸੋ ਡਿਡ ਬੇਲਾ ਦਵੈਲਕ ਅਨੂਪ,
ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਸਿੱਖੀ ਦੇ ਸਮੁੰਦਰ ਦੇ ਦੋ ਕਿਨਾਰੇ ਨੇ। ਦੋ ਕਿਨਾਰੇ, ਸਮੁੰਦਰ ਦਾ ਵੀ ਕਿਨਾਰਾ ਹੁੰਦਾ ਹੈ, ਕੁਰਾਰਲਾ ਇੱਕ ਪਾਰਲਾ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਸਿੱਖੀ ਦੇ ਇਸ ਸਮੁੰਦਰ ਦੇ ਦੋ ਬੇਲੇ ਨੇ। ਬੇਲਾ ਨਾਮ ਹੈ ਕਿਨਾਰੇ ਦਾ। ਕਹਿੰਦੇ ਦੋਏ ਕਿਨਾਰੇ ਰੂਪ ਹਨ,
ਸਮ ਦਮ ਦਇਆ ਧਰਮ ਸੁੱਚ ਸ਼ਾਂਤੀ।
ਸਮ ਮਨ ਬਿਰਤੀਆਂ ਤੇ ਇੰਦਰੀਆਂ ਤੇ ਕਾਬੂ ਪਾਉਣਾ, ਮਨ ਤੇ ਕਾਬੂ ਪਾਉਣਾ ਨੂੰ ਸਮ ਦਮ ਕਹਿੰਦੇ ਨੇ। ਇੰਦਰੀਆਂ ਜਿੱਤਣੀਆਂ ਤੇ ਮਨ ਨੂੰ ਜਿੱਤਣਾ ਇਹਨੂੰ ਸਮ ਦਮ ਕਹਿੰਦੇ ਨੇ। ਸਮ ਦਮ ਫਿਰ ਦਇਆ, ਧਰਮ ਦਇਆ ਕਰਨੀ ਜੀਵਾਂ ਦੇ ਉੱਤੇ। ਦਇਆ ਵਰਗਾ ਖਾਲਸਾ ਜੀ ਪੁੰਨ ਕੋਈ ਨਹੀਂ ਸੰਸਾਰ ਵਿੱਚ। ਮਹਾਰਾਜ ਜੀ ਦੇ ਬਚਨ ਨੇ ਬਾਰਾਂਵਾਂ ਮਾਝ ਦੀ ਬਾਣੀ ਦੇ 68 ਤੀਰਥ ਸਕਲ ਪੁੰਨ ਜੀ ਦਇਆ ਪ੍ਰਵਾਨ। ਜੀਵਾਂ ਤੇ ਦਇਆ ਕਰਨੀ 68 ਤੀਰਥਾਂ ਦੇ ਇਸ਼ਨਾਨ ਦੇ ਤੁੱਲ ਹੈ। ਕਿਸੇ ਇੱਕ ਜੀਵ ਤੇ ਦਇਆ ਕਰਦੇ ਹੋ, ਤਰਸ ਕਰਦੇ ਹੋ ਤੇ ਸਮਝ ਲਓ 68 ਤੀਰਥਾਂ ਦਾ ਇਸ਼ਨਾਨ ਹੋ ਗਿਆ। ਏਡਾ ਵੱਡਾ ਪੁੰਨ ਹੈ ਦਇਆ ਕਰਨਾ। ਔਰ ਦਇਆ ਧਰਮ ਦੇ ਵਿੱਚੋਂ ਜਿਹੜੀ ਉਤਪਤੀ ਹੈ ਧਰਮ ਦੀ, ਉਹ ਦਇਆ ਵਿੱਚੋਂ ਹੁੰਦੀ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਦਇਆ ਤੋਂ ਧਰਮ ਪੈਦਾ ਹੁੰਦਾ। ਇਸ ਕਰਕੇ ਦਇਆ ਕਰਨੀ ਔਰ ਫਿਰ ਸੁੱਚ ਰੱਖਣੀ, ਸੁੱਚ ਪਵਿੱਤਰਤਾ ਰੱਖਣੀ, ਸੁਚਮਤਾ ਰੱਖਣੀ। ਅਕਸਰ ਅੱਜ ਕੱਲ ਸਾਡੇ ਕਈ ਸਿੱਖ ਕਹਿਣ ਲੱਗ ਪਏ, ਕਹਿੰਦੇ ਜੀ ਸੁਚਮਤਾ ਤਾਂ ਕੋਈ ਚੀਜ਼ ਸੁੱਚੀ ਰਹਿ ਹੀ ਨਹੀਂ ਸਕਦੀ, ਸਭ ਕੁਝ ਤਾਂ ਝੂਠਾ ਹੈ। ਮਾਤਾ ਝੂਠੀ, ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗਾ, ਉਹ ਇੱਕ ਵੱਖਰਾ ਕਨਸੈਪਟ ਹੈ, ਉਹ ਇੱਕ ਵੱਖਰਾ ਸਿਧਾਂਤ ਹੈ। ਕਿ ਉਹ ਵਿਚਾਰ ਜਿੱਥੇ ਬ੍ਰਾਹਮਣਵਾਦੀ ਬਿਰਤੀ ਆਵੇ ਕਿ ਕੱਲਾ ਸੁਚਮਤਾ ਨੂੰ ਹੀ ਪਹਿਲ ਦੇਣੀ ਹੈ, ਉੱਥੇ ਉਹਦਾ ਖੰਡਨ ਵੀ ਹੈ। ਪਰ ਹੁਣ ਸੁਚਮਤਾ ਪਵਿੱਤਰਤਾ ਤਾਂ ਰੱਖਣੀ ਹੈ ਨਾ। ਆਪਾਂ ਭੋਜਨ ਵੀ ਛਕਦੇ ਹਾਂ, ਹੱਥ ਧੋ ਕੇ ਛਕਦੇ ਹਾਂ, ਸਰੀਰ ਦੀ ਕਿਰਿਆ ਕਰਦੇ ਹਾਂ ਤਾਂ ਵੀ ਹੱਥ ਧੋਦੇ ਹਾਂ। ਉਹ ਜਿਹੜੇ ਲੋਕ ਨੇ ਹੁਣ ਉਹ ਦੱਸਣ ਵੀ ਇਹ ਜਵਾਬ ਦੇਣ ਵੀ ਜੇ ਸਭ ਕੁਝ ਝੂਠਾ ਸੁੱਚਾ ਕੁਝ ਹੋ ਹੀ ਨਹੀਂ ਸਕਦਾ ਤੇ ਫਿਰ ਉਹ ਸਰੀਰ ਦੀ ਕਿਰਿਆ ਕਰਕੇ ਹੱਥ ਕਿਉਂ ਧੋਂਦੇ ਨੇ? ਉਸੇ ਤਰ੍ਹਾਂ ਹੀ ਰੋਟੀ ਖਾਇਆ ਕਰਨ, ਉਹਨਾਂ ਮਲੀਨ ਹੱਥਾਂ ਦੇ ਨਾਲ ਹੀ, ਮੈਲੇ ਹੱਥਾਂ ਦੇ ਨਾਲ ਹੀ ਆਪਣੇ ਸਰੀਰ ਦੇ ਬਾਕੀ ਸਾਰੇ ਕਿਰਿਆਵਾਂ ਕਰਿਆ ਕਰਨ। ਕੁਝ ਉਹਨੂੰ ਪਵਿੱਤਰਤਾ ਹੀ ਕਹਿੰਦੇ ਹਨ। ਔਰ ਸੁਚਮਤਾ ਰੱਖਣੀ, ਫਿਰ ਹਿਰਦੇ ਵਿੱਚ ਜਿਹੜੀ ਸ਼ਾਂਤੀ ਰੱਖਣੀ ਹੈ,
ਰਹਿਤ ਰੱਖਣੀ ਗੁਰਮਤ ਭਾਂਤੇ,
ਰਹਿਤ ਰੱਖਣੀ, ਰਹਿਣੀ ਬਹਿਣੀ ਦਾ ਧਾਰ ਨਹੀਂ ਹੋਣਾ, ਜੋ ਗੁਰੂ ਨੇ ਦੱਸਿਆ ਉਸ ਮੁਤਾਬਕ ਚੱਲਣਾ ਉਹਨੂੰ ਰਹਿਣੀ ਕਹਿੰਦੇ ਨੇ। ਜੋ ਗੁਰੂ ਨੇ ਕਿਹਾ ਉਹ ਭਲਾ ਕਰਕੇ ਕੰਮ, ਉਹੀ ਉਸੇ ਤਰ੍ਹਾਂ ਚੱਲਣਾ। ਗੁਰ ਕਹਿਆ ਸਾਕਾਰ ਕਮਾਵੋ, ਇਹਨੂੰ ਇਹ ਰਹਿਤ ਦੀ ਪਰਿਭਾਸ਼ਾ ਹੈ, ਰਹਿਤ ਰੱਖਣੀ ਔਰ ਗੁਰਮਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ।
ਛਿਮਾ ਸੋਚਤਾ ਮੁਕਤਾ ਪ੍ਰੇਤ,
ਔਰ ਛਿਮਾ ਕਰਨੀ, ਸੋਚਤਾ ਪਵਿੱਤਰਤਾ ਰੱਖਣੀ, ਮੁਦਤਾ ਮਨ ਦੇ ਵਿੱਚ ਖੇੜਾ ਰੱਖਣਾ, ਪ੍ਰੀਤ ਕਰਨੀ।
ਇਹ ਨਦ ਨਦੀ ਮਿਲੇ ਜਿਸ ਨੀਤ,
ਇਹ ਜਿਹੜੀਆਂ ਨਦੀਆਂ ਨੇ ਸਿੱਖੀ ਰੂਪੀ ਸਮੁੰਦਰ ਵਿੱਚ ਰੋਜ਼ ਮਿਲਦੀਆਂ ਨੇ। ਜਿਵੇਂ ਪ੍ਰਤੱਖ ਸਮੁੰਦਰ ਚ 999 ਨਦੀਆਂ ਮਿਲਦੀਆਂ ਨੇ ਨਾ, ਏਦਾਂ ਜਿਹੜਾ ਸਿੱਖੀ ਦਾ ਸਮੁੰਦਰ ਹੈ ਇਹਦੇ ਵਿੱਚ ਦਇਆ, ਧਰਮ, ਛਿਮਾ, ਮੁਦਤਾ, ਸਮ, ਦਮ, ਇਹ ਜਿਹੜੇ ਸ਼ੁਭ ਗੁਣ ਨੇ, ਇਹਨਾਂ ਦੀਆਂ ਜਿਹੜੀਆਂ ਇਹ ਨਦੀਆਂ ਨੇ, ਇਹ ਸਿੱਖੀ ਰੂਪੀ ਸਮੁੰਦਰ ਵਿੱਚ ਨਿਤ ਜਾ ਕੇ ਮਿਲਦੀਆਂ ਹਨ।
ਸਿੱਖ ਸੰਤ ਜਿਉ ਲਜਾਂਤੇ ਅਪਾਰਾ,
ਜਿੰਨੇ ਸਿੱਖ ਨੇ, ਸੰਤ ਮਹਾਤਮਾ ਨੇ, ਉਹ ਇਸ ਸਿੱਖੀ ਰੂਪੀ ਸਮੁੰਦਰ ਵਿੱਚ ਜਲ ਜੰਤੂ ਨੇ। ਜਿਵੇਂ ਸਮੁੰਦਰ ਚ ਜੀਵ ਜੰਤੂ ਹੁੰਦੇ ਨੇ ਨਾ, ਏਦਾਂ ਗੁਰਸਿੱਖੀ ਦੇ ਇਸ ਸਮੁੰਦਰ ਵਿੱਚ ਜਿੰਨੇ ਸਿੱਖ ਨੇ, ਉਹ ਜੰਤੂਆਂ ਦੇ ਸਮਾਨ ਨੇ, ਵਿੱਚ ਸਮਾਏ ਪਾਣੀ ਵਿੱਚ ਸਿੱਖੀ ਦੇ ਸਮੁੰਦਰ ਚ ਰਹਿਣ ਵਾਲੇ ਜੰਤ ਹਨ।
ਮੀਨ ਮੀਨ ਆਦਿ ਜੇ ਹੈ ਉਦਾਰਾ,
ਜਿਵੇਂ ਸਮੁੰਦਰ ਵਿੱਚ ਮੱਛੀਆਂ ਆਦਿਕ ਹੁੰਦੀਆਂ ਨੇ ਨਾ, ਪਾਣੀ ਦੇ ਵਿੱਚ ਰਹਿੰਦੀਆਂ ਨੇ, ਇਸੇ ਤਰ੍ਹਾਂ ਗੁਰਸਿੱਖ ਜਿਹੜੇ ਨੇ ਉਹ ਸਿੱਖੀ ਦੇ ਸਮੁੰਦਰ ਦੇ ਜਲ ਦੇ ਵਿੱਚ ਇੱਕ ਅਲੰਕਾਰ ਬੰਨ ਰਹੇ ਨੇ ਸਮੁੰਦਰ ਦਾ ਤੇ ਸਿੱਖੀ ਦਾ। ਸਿੱਖੀ ਵੀ ਸਮੁੰਦਰ ਹੈ ਤੇ ਇੱਕ ਪ੍ਰਤੱਖ ਸਮੁੰਦਰ, ਉਹਦਾ ਅਲੰਕਾਰ ਭਾਈ ਸਾਹਿਬ ਬੰਨ ਕੇ ਵਰਣਨ ਕਰ ਰਹੇ। ਕਿ ਗੁਰਸਿੱਖ ਵੀ ਸਿੱਖੀ ਰੂਪੀ ਇਸ ਸਮੁੰਦਰ ਵਿੱਚ ਜਲ ਜੰਤੂਆਂ ਦੇ ਸਮਾਨ ਹਨ।
ਨਰਕ ਤਪਤ ਜਿਨ ਕੋ ਕਬ ਨਾਏ,
ਸਮੁੰਦਰ ਦੇ ਪਾਣੀ ਚ ਰਹਿਣ ਵਾਲੇ ਜਿਹੜੇ ਜੀਵ ਨੇ ਉਹਨਾਂ ਨੂੰ ਕਦੇ ਗਰਮੀ ਲੱਗਦੀ ਹੈ? ਕਦੇ ਉਹਨਾਂ ਨੂੰ ਗਰਮੀ ਨਹੀਂ ਲੱਗਦੀ। ਕਹਿੰਦੇ ਇਸੇ ਤਰ੍ਹਾਂ ਜਿਹੜੇ ਸਿੱਖ ਗੁਰਸਿੱਖੀ ਦੇ ਸਮੁੰਦਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਨਰਕਾਂ ਦੀ ਅੱਗ ਕਦੇ ਨੀ ਵਿਆਪ ਸਕਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਰਕਾਂ ਦੀ ਅੱਗ ਉਹਨਾਂ ਨੂੰ ਨੀ ਕਦੇ ਵਿਆਪ ਸਕਦੀ ਜਿਹੜੇ ਗੁਰਸਿੱਖੀ ਦੇ ਸਮੁੰਦਰ ਦੇ ਵਿੱਚ ਰਹਿੰਦੇ ਹਨ।
ਦੁੱਖ ਸੁੱਖ ਮੈਂ ਜੋ ਤਜ ਨਾ ਸਕਾਏ,
ਦੁੱਖ ਹੋਵੇ ਤੇ ਪਾਣੀ ਦੇ ਵਿੱਚ, ਹੁਣ ਮੱਛੀ ਜਿਹੜੀ ਹੈ ਕਦੇ ਪਾਣੀ ਛੱਡਦੀ ਹੈ? ਉਹ ਪਾਣੀ ਵਿੱਚ ਹੀ ਰਹਿੰਦੀ ਹੈ। ਭਾਵੇਂ ਉਹਨੂੰ ਦੁੱਖ ਹੋਵੇ ਸੁੱਖ ਹੋਵੇ ਉਹ ਕਦੇ ਪਾਣੀ ਦਾ ਤਿਆਗ ਨਹੀਂ ਕਰਦੀ। ਇਸੇ ਤਰ੍ਹਾਂ ਗੁਰਸਿੱਖ ਭਾਵੇਂ ਦੁੱਖ ਹੋਵੇ ਤੇ ਭਾਵੇਂ ਸੁੱਖ ਹੋਵੇ ਕਦੇ ਗੁਰਸਿੱਖੀ ਦਾ ਤਿਆਗ ਨਹੀਂ ਕਰਦਾ। ਸਿੱਖ ਕਦੇ ਸਿੱਖੀ ਦਾ ਤਿਆਗੀ ਨਹੀਂ ਹੁੰਦਾ, ਭਾਵੇਂ ਦੁੱਖ ਹੈ ਤੇ ਭਾਵੇਂ ਸੁੱਖ ਹੈ।
ਅਸ ਗੁਰ ਸਿੱਖੀ ਜਲਦ ਸਾ ਕਾਸਾ,
ਇਹੋ ਜੀ ਜਿਹੜੀ ਗੁਰਸਿੱਖੀ ਹੈ ਉਹ ਸਮੁੰਦਰ ਦੇ ਸਮਾਨ ਹੈ।
ਬੰਸ ਤੁਮਾਰੋ ਚੰਦ ਪ੍ਰਕਾਸ਼ਾ,
ਇਹ ਭਾਈ ਰਾਮ ਕੁਇਰ ਜੀ ਤੁਹਾਡਾ ਜਿਹੜਾ ਬੰਸ ਹੈ ਉਹ ਐਸੇ ਸਿੱਖੀ ਰੂਪੀ ਸਮੁੰਦਰ ਦੇ ਵਿੱਚ ਚੰਦਰਮਾ ਵਾਂਗੂ ਪ੍ਰਕਾਸ਼ ਕਰਨ ਵਾਲਾ ਹੈ। ਹੇ ਭਾਈ ਰਾਮ ਕੁਇਰ ਜੀ, ਤੁਹਾਡਾ ਜਿਹੜਾ ਬੰਸ ਹੈ ਬਾਬਾ ਬੁੱਢਾ ਸਾਹਿਬ ਜੀ ਦਾ, ਉਹ ਇਸ ਸਿੱਖੀ ਰੂਪੀ ਸਮੁੰਦਰ ਦੇ ਵਿੱਚ ਚੰਦਰਮਾ ਵਾਂਗੂ ਪ੍ਰਕਾਸ਼ ਕਰਨ ਵਾਲਾ ਹੈ।
ਦੋਹੇਰਾ ਬੁੱਢਾ ਭਇਓ ਮਹਾਤਮਾ, ਛਿਓ ਬਿਕਾਰ ਨਲੇਸ਼।
ਤੁਹਾਡੀ ਕੁੱਲ ਦੇ ਵਡੇਰੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ, ਜੋ ਪੂਰਨ ਸੰਤ ਨੇ, ਜਿਨ੍ਹਾਂ ਨੂੰ ਕਦੇ ਕਿਸੇ ਵਿਕਾਰ ਦਾ ਲੇਸ਼ ਤੱਕ ਨਹੀਂ ਛੂਇਆ, ਕਦੇ ਵੀ ਵਿਕਾਰ ਦਾ ਲੇਸ਼ ਮਾਤਰ ਵੀ ਜਿਨ੍ਹਾਂ ਨੂੰ ਸਪਰਸ਼ ਨਹੀਂ ਕੀਤਾ।
ਸਦਾ ਇੱਕ ਰਸ ਮੈਂ ਰਹੋ ਅਪਰਨ ਹਤੇ ਕਲੇਸ਼।
ਔਰ ਸਦਾ ਇੱਕ ਰਸ ਜਿਨ੍ਹਾਂ ਦੀ ਬਿਰਤੀ ਬਣੀ ਹੋਈ ਹੈ, ਔਰ ਬਾਕੀਆਂ ਦੇ ਵੀ ਕਲੇਸ਼ ਉਹਨਾਂ ਨੇ ਹਰੇ ਨੇ ਨਿਵਿਰਤ ਕੀਤੇ ਨੇ, ਐਸੀ ਕੁੱਲ ਵਿੱਚ ਭਾਈ ਰਾਮ ਕੁਇਰ ਜੀ ਤੁਹਾਡਾ ਜਨਮ ਹੋਇਆ।
ਜੋ ਪਏ ਰਾਮ ਕੁਇਰ ਸੁਨ ਬੰਸ ਬੜਾਏ।
ਭਾਈ ਰਾਮ ਕੁਇਰ ਜੀ ਨੇ ਦਸਵੇਂ ਪਾਤਸ਼ਾਹ ਦੇ ਮੁਖੋਂ ਆਪਣੀ ਵੰਸ਼ ਦੀ ਵਡਿਆਈ ਸੁਣੀ ਹੈ। ਜਿਹੜੀ ਕੁੱਲ ਦੇ ਵਿੱਚ ਭਾਈ ਰਾਮ ਕੁਇਰ ਜੀ ਜਨਮੇ ਨੇ ਉਸ ਕੁੱਲ ਦੀ ਵਡਿਆਈ ਕਲਗੀਧਰ ਦੇ ਮੁਖੋਂ ਸੁਣੀ ਹੈ।
ਮਸਤਕ ਟੇਕਿਓ ਗਰੀਬ ਨਿਵਾਏ,
ਮੱਥਾ ਟੇਕਿਆ ਭਾਈ ਰਾਮ ਕੁਇਰ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਔਰ ਆਪਣਾ ਸੀਸ ਨਿਵਾਇਆ ਹੈ।
ਮਨੋ ਲਾਜ ਕੋ ਭਾਰੇ ਉਦਾਰਾ,
ਕਹਿੰਦੇ ਆਪਣੀ ਵਡਿਆਈ ਸੁਣ ਕੇ ਨਾ ਆਪਣੀ ਕੁੱਲ ਦੀ ਮਾਨੋ ਜਿਵੇਂ ਲਾਜ ਦਾ ਸ਼ਰਮ ਦਾ ਬੜਾ ਵੱਡਾ ਭਾਰੀ ਭਾਰ ਸਿਰ ਤੇ ਆ ਗਿਆ ਹੋਵੇ ਭਾਈ ਰਾਮ ਕੁਇਰ ਜੀ ਦੇ।
ਸਹਿਓ ਨਾ ਜਾਏ ਥਿਰਿਓ ਬਲ ਭਾਰਾ,
ਉਹ ਸਹਿਆ ਨਹੀਂ ਜਾਂਦਾ ਇੰਨਾ ਭਾਰੀ ਭਾਰ ਗੁਰੂ ਸਾਹਿਬ ਨੇ ਵਡਿਆਈ ਕਰਕੇ ਪਾ ਦਿੱਤਾ ਕਿ ਉਸ ਭਾਰ ਨਾਲ ਭਾਈ ਰਾਮ ਕੁਇਰ ਜੀ ਹੋਰ ਝੁਕ ਗਏ ਨੇ, ਹੋਰ ਨਿਮਰਤਾ ਸਹਿਤ ਹਲੀਮੀ ਸਹਿਤ ਹੋ ਗਏ ਹਨ।
ਇਮ ਕਰ ਕੈਸਨ ਮਾਨ ਘਨੇਰਾ,
ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਰਾਮ ਕੁਇਰ ਸਾਹਿਬ ਜੀ ਦਾ ਬੜਾ ਭਾਰੀ ਸਨਮਾਨ ਤੇ ਸਤਿਕਾਰ ਕੀਤਾ ਹੈ।
ਦੀਨਸ ਸ਼ੁਭ ਮੰਦਿਰ ਮੈਂ ਡੇਰਾ,
ਔਰ ਬੜੇ ਸੋਹਣੇ ਸਥਾਨ ਦੇ ਉੱਤੇ ਭਾਈ ਰਾਮ ਕੁਇਰ ਸਾਹਿਬ ਜੀ ਦਾ ਡੇਰਾ ਲਵਾਇਆ।
ਦਿਵਸ ਚਾਰ ਮੈਂ ਸੰਗਤ ਸਾਰੇ,
ਹੁਣ ਭਾਈ ਰਾਮ ਕੁਇਰ ਜੀ ਪਹਿਲਾਂ ਆ ਗਏ ਸੀ, ਜਿਹੜੇ ਉਹਨਾਂ ਦੇ ਨਾਲ ਦੇ ਪ੍ਰੇਮੀ ਸਿੱਖ ਸੀ ਭਾਈ ਰਾਮ ਕੁਇਰ ਜੀ ਦੀ ਸੰਗਤ, ਉਹ ਅੰਮ੍ਰਿਤਸਰ ਸਾਹਿਬ ਤੋਂ ਚੱਲੇ, ਚਾਰ ਦਿਨਾਂ ਦੇ ਵਿੱਚ ਪਹੁੰਚੇ ਆਨੰਦਪੁਰ ਸਾਹਿਬ ਚ, ਉਹ ਚਾਰ ਦਿਨਾਂ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਆ ਗਏ।
ਪ੍ਰਾਪਤ ਭਈ ਸ਼ਰਮਤ ਹੋਏ ਭਾਰੇ,
ਹੁਣ ਚਾਰ ਦਿਨਾਂ ਦਾ ਬੜਾ ਲੰਮਾ ਪੈਂਡਾ ਤੈਅ ਕਰਕੇ ਆਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਨੰਦਪੁਰ ਸਾਹਿਬ ਦਾ ਪੈਦਲ ਟੁਰਨਾ ਸੀ, ਥੱਕੇ ਹੋਏ ਸਨ ਰਸਤੇ ਦੀ ਥਕਾਵਟ ਕਰਕੇ।
ਸਤਿਗੁਰ ਦਰਸੈ ਧਰੈ ਉਪਾਇਨ,
ਔਰ ਗੁਰੂ ਸਾਹਿਬ ਦੇ ਆ ਕੇ ਇਹਨਾਂ ਨੇ ਦਰਸ਼ਨ ਕੀਤੇ ਨੇ, ਮਹਾਰਾਜ ਜੀ ਦੇ ਚਰਨਾਂ ਵਿੱਚ ਭਿਟਾਵਾਂ ਭੇਟ ਕੀਤੀਆਂ ਹਨ।
ਸੀਸ ਨਿਵਾਵੈ ਕੋਮਲ ਪਾਇਨ,
ਔਰ ਗੁਰੂ ਸਾਹਿਬ ਜੀ ਦੇ ਪਵਿੱਤਰ ਕੋਮਲ ਚਰਨਾਂ ਦੇ ਉੱਤੇ ਆਪਣਾ ਸੀਸ ਝੁਕਾਉਂਦੇ ਨੇ, ਮੱਥਾ ਟੇਕਦੇ ਹਨ।
ਸਨੇ ਸਨੇ ਡੇਰਾ ਕਰ ਦੀਨਸ,
ਸਨੇ ਸਨੇ ਸਹਿਜੇ ਸਹਿਜੇ ਨਾ ਸਾਰਿਆਂ ਨੇ ਜਿੱਥੇ ਜਿੱਥੇ ਜਗ੍ਹਾ ਮਿਲੀ ਉੱਥੇ ਉੱਥੇ ਡੇਰਾ ਕੀਤਾ ਹੈ।
ਰਾਮ ਮਾਰਗ ਨਿਰਬਿਰਤੀ ਕੀਨਸ,
ਔਰ ਰਸਤੇ ਦੀ ਜਿਹੜੀ ਥਕਾਵਟ ਸੀ ਉਹ ਥਕਾਵਟ ਇਹਨਾਂ ਨੇ ਦੂਰ ਕੀਤੀ ਹੈ।
ਰਹਿਣ ਸਹਿਣ ਕਰ ਚੈਨ ਸਮੇਤੇ, ਜਾਗੇ ਅੰਮ੍ਰਿਤ ਸਮੇਂ ਭਏ ਤੇ।
ਰਾਤ ਇਹਨਾਂ ਨੇ ਸੁਖ ਨਾਲ ਬਤੀਤ ਕੀਤੀ, ਚੈਨ ਮਿਲਿਆ, ਕਈ ਦਿਨਾਂ ਬਾਅਦ ਰੱਜ ਕੇ ਆਰਾਮ ਕੀਤਾ। ਔਰ ਅੰਮ੍ਰਿਤ ਵੇਲੇ ਸਾਰੇ ਸਿੱਖ ਉੱਠੇ ਨੇ, ਉੱਠ ਕੇ ਤਿਆਰ ਬਰ ਤਿਆਰ ਹੋਏ ਹਨ।
ਸਤਦਰਵ ਸੁੰਦਰ ਸੀਤਲ ਨੀਰ,
ਲਾਗਿਓ ਸਤਲੁਜ ਦਰਿਆ ਵਗਦਾ ਜਿਹਦਾ ਨਿਰਮਲ ਜਲ ਹੈ, ਸਤਲੁਜ ਦਰਿਆ ਦਾ ਪਵਿੱਤਰ ਜਲ ਹੈ।
ਸੋਚ ਇਸ਼ਨਾਨ ਸਰਵ ਸਰੀਰ,
ਉਹਦੇ ਵਿੱਚ ਜਾ ਕੇ ਸੋਚ ਇਸ਼ਨਾਨ ਕਰਦੇ ਨੇ, ਨਿਰਮਲ ਜਲ ਵਿੱਚ ਇਸ਼ਨਾਨ ਕਰਦੇ ਹਨ।
ਜਪ ਜੀ ਆਦ ਪਤਤ ਗੁਰਬਾਨੇ, ਸਤ ਨਾਮ ਸਿਮਰੈ ਅਗਹਾਨੇ।
ਔਰ ਜਪ ਜੀ ਸਾਹਿਬ ਦਾ ਪਾਠ ਕਰਦੇ ਨੇ ਸਾਰੇ ਸਿੱਖ, ਸੱਚੇ ਨਾਮ ਦਾ ਸਿਮਰਨ ਕਰਦੇ ਨੇ, ਜਿਸ ਸਿਮਰਨ ਦੇ ਨਾਲ ਪਾਪਾਂ ਦਾ ਨਾਸ ਹੁੰਦਾ ਹੈ। ਜਦੋਂ ਜਪੀਏ ਸਤਨਾਮ ਸ੍ਰੀ ਵਾਹਿਗੁਰੂ, ਇਹ ਕਹਿ ਕੇ ਸਾਰੇ ਪਾਪ ਦਗਦ ਹੋ ਜਾਂਦੇ ਹਨ।
ਸਨੇ ਸਨੇ ਚਲ ਪੁਰ ਮੈਂ ਆਏ,
ਏਦਾਂ ਸਨੇ ਸਨੇ ਸਹਿਜੇ ਸਹਿਜੇ ਚੱਲ ਕੇ ਨਗਰ ਵਿੱਚ ਆਏ ਹਨ।
ਰਾਮ ਕੋਇਰ ਕੇ ਸੰਗ ਸੁਆਏ,
ਭਾਈ ਰਾਮ ਕੋਇਰ ਜੀ ਦੇ ਨਾਲ ਇਹ ਪਹੁੰਚੇ ਨੇ, ਭਾਈ ਰਾਮ ਕੋਇਰ ਸਾਹਿਬ ਜੀ ਦੇ ਕੋਲ ਆਏ, ਕਿਉਂਕਿ ਇਹ ਸਾਰੇ ਸਿੱਖ ਭਾਈ ਰਾਮ ਕੋਇਰ ਜੀ ਦੇ ਅਧੀਨ ਸਨ, ਉਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ, ਤੋ ਭਾਈ ਰਾਮ ਕੋਇਰ ਜੀ ਦੇ ਨਾਲ ਆ ਕੇ ਸੋਭਣ ਲੱਗੇ ਹਨ।
ਤਿਮ ਸਤ ਗੁਰ ਕਰ ਸੋਚ ਇਸ਼ਨਾਨ, ਆਏ ਬਿਰਾਜੇ ਸਭਾ ਸਥਾਨ।
ਇਸੇ ਤਰ੍ਹਾਂ ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਅੰਮ੍ਰਿਤ ਵੇਲੇ ਉੱਠੇ, ਸੋਚ ਇਸ਼ਨਾਨ ਕਰਕੇ ਆਪਣੇ ਧਿਆਨ ਵਿੱਚ ਬੈਠੇ। ਦਿਨ ਚੜਿਆ, ਥੋੜੀ ਜੀ ਲੋ ਲੱਗੀ, ਤੋ ਮਹਾਰਾਜ ਜੀ ਆਪਣੇ ਦੀਵਾਨ ਵਿੱਚ ਆਪਣੇ ਦਰਬਾਰ ਵਿੱਚ ਆ ਕੇ ਬੈਠੇ ਹਨ।
ਸਕਲ ਸਿੱਖ ਤੈਸੇ ਚਲੇ ਆਏ,
ਸਾਰੇ ਸਿੱਖ ਸਤਿਗੁਰਾਂ ਦੇ ਉਸੇ ਤਰ੍ਹਾਂ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ।
ਦਰਸੈ ਸਤਿਗੁਰ ਸੀਸ ਨਿਵਾਏ,
ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਨਿਵਾਉਂਦੇ ਹਨ।
ਰਾਮ ਕੋਇਰਲੇ ਸੰਗਤ ਸਾਰੇ,
ਇਤਨੇ ਨੂੰ ਭਾਈ ਰਾਮ ਕੋਇਰ ਜੀ ਆਪਣੀ ਸਾਰੀ ਸੰਗਤ ਨਾਲ ਲੈ ਕੇ, ਜਿਹੜੀ ਭਾਈ ਰਾਮ ਕੋਇਰ ਜੀ ਦੀ ਸੰਗਤ ਸੀ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਲੈ ਕੇ,
ਜਾਏ ਨਮੋ ਗੁਰ ਚਰਨੇ ਅਗਾਰੇ,
ਜਾ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਯਥਾ ਕਰਮ ਸੋ ਬੈਠੇ ਗੁਰ ਪਾਸ,
ਔਰ ਯਥਾ ਕਰਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬੈਠੇ ਹਨ।
ਦਰਸ਼ਨ ਦਰਸੈ ਮੋਦ ਪ੍ਰਕਾਸ਼,
ਔਰ ਬੜੇ ਭਾਰੀ ਮੋਦ ਨਾਲ ਖੁਸ਼ੀ ਨਾਲ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਸਿੱਖ ਦਰਸ਼ਨ ਕਰ ਰਹੇ ਹਨ।
ਤਬ ਅਰਦਾਸੀ ਔਰ ਨਿਆਰਿਓ, ਮਹਾਰਾਜ ਗੁਰਬਾਕੇ ਉਚਾਰਿਓ।
ਜਦੋਂ ਸਾਰੇ ਸਿੱਖ ਆ ਗਏ ਤੇ ਲਾਗੇ ਸਤਿਗੁਰਾਂ ਦਾ ਅਰਦਾਸੀਆ ਸਿੱਖ ਖੜਾ ਸੀ, ਉਹਦੇ ਵੱਲ ਵੇਖ ਕੇ ਮਹਾਰਾਜ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ,
ਆ ਗਿਆ ਕੋਸ਼ਵ ਨਿਕਟ ਪਠਾਓ।
ਮਹਾਰਾਜ ਜੀ ਕਹਿੰਦੇ ਸਾਡਾ ਹੁਕਮ ਖਜ਼ਾਨਚੀ ਨੂੰ ਭੇਜੋ, ਜਿਹੜਾ ਖਜ਼ਾਨੇ ਦਾ ਕੋਸ਼ਪਤੀ ਹੁੰਦਾ ਹੈ, ਜਿਹੜਾ ਖਜ਼ਾਨੇ ਦਾ ਮਾਲਕ ਹੋਵੇ ਖਜ਼ਾਨਚੀ। ਮਹਾਰਾਜ ਜੀ ਕਹਿੰਦੇ ਸਾਡੇ ਖਜ਼ਾਨਚੀ ਨੂੰ ਸਾਡਾ ਹੁਕਮ ਭੇਜ ਦਿਓ,
1000 ਰਜਤ ਪਣ ਲਿਆਓ।
ਉਹਦੇ ਕੋਲੋਂ 1000 ਰੁਪਇਆ ਖਜ਼ਾਨੇ ਚੋਂ ਲਿਆਓ, 1000 ਰੁਪਇਆ ਖਜ਼ਾਨੇ ਚੋਂ ਲੈ ਕੇ ਆਓ।
ਸਭ ਕੋ ਪੰਚਾਮ੍ਰਿਤ ਕਰਵਾਏ,
ਔਰ ਉਸ 1000 ਰੁਪਏ ਦੀ ਦੇਗ ਤਿਆਰ ਕਰੋ ਕੜਾ ਪ੍ਰਸ਼ਾਦ ਦੀ। ਤੋ ਮਹਾਰਾਜ ਜੀ ਦੇ ਹੁਕਮ ਦੇ ਨਾਲ 1000 ਰੁਪਏ ਦੀ, ਹੁਣ 1000 ਰੁਪਇਆ ਵੀ ਉਦੋਂ ਬਹੁਤ ਹੁੰਦਾ ਸੀ, ਖੁੱਲੀਆਂ ਦੇਗਾਂ 1000 ਰੁਪਏ ਦੀਆਂ ਰਸਤਾ ਬਸਤਾ ਮੰਗਾ ਕੇ ਉਹਦੀ ਕੜਾ ਪ੍ਰਸ਼ਾਦ ਦੀ ਦੇਗ ਮਹਾਰਾਜ ਜੀ ਨੇ ਤਿਆਰ ਕਰਵਾਈ।
ਹੋਏ ਤਿਆਰਾਂ ਨੂੰ ਸਹਿਸਾਏ,
ਮਹਾਰਾਜ ਜੀ ਕਹਿੰਦੇ ਭਾਈ ਛੇਤੀ ਨਾਲ ਦੇਗ ਤਿਆਰ ਕਰਵਾ ਕੇ ਸਾਡੇ ਦਰਬਾਰ ਦੇ ਵਿੱਚ ਲੈ ਆਓ।
ਸੁਣ ਕੇ ਗਯੋ ਕ੍ਰਿਤ ਸਭ ਕਰਕੇ,
ਸੇਵਾਦਾਰ ਗਿਆ ਮਹਾਰਾਜ ਜੀ ਦਾ ਹੁਕਮ ਸੁਣ ਕੇ, ਜਾ ਕੇ ਖਜ਼ਾਨਚੀ ਕੋਲੋਂ 1000 ਰੁਪਇਆ ਲਿਆ, ਰਸਤਾ ਬਸਤਾ ਲਈਆਂ, ਉਹਦੀ ਦੇਗ ਤਿਆਰ ਕਰਵਾਈ।
ਲਿਆਵਤ ਭਇਓ ਸ਼ੀਘਰਤਾ ਧਰਕੈ,
ਬੜੀ ਛੇਤੀ ਨਾਲ ਕੁਝ ਸਮੇਂ ਵਿਚ ਦੇਗ ਤਿਆਰ ਕਰਕੇ ਗੁਰੂ ਦਰਬਾਰ ਵਿਚ ਲੈ ਆਏ।
ਪੁਨੈ ਸਿੱਖ ਸਗਿਰੇ ਬੁਲਵਾਏ, ਸੁਣ ਸੁਣ ਆਨ ਮਿਲੈ ਇੱਕ ਥਾਏ।
ਸਾਰੇ ਸਿੱਖਾਂ ਨੂੰ ਮਹਾਰਾਜ ਜੀ ਨੇ ਸੱਦਾ ਭੇਜਿਆ ਵੀ ਜਿੰਨੀ ਸੰਗਤ ਹੈ, ਜਿੰਨੇ ਸਿੱਖ ਨੇ ਸ੍ਰੀ ਆਨੰਦਪੁਰ ਸਾਹਿਬ ਚ ਸਾਰੇ ਆ ਜਾਣ। ਤੇ ਮਹਾਰਾਜ ਜੀ ਦੇ ਬਚਨ ਸੁਣ ਕੇ ਜਿੰਨੇ ਸਿੱਖ ਸੀ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਮਹਾਰਾਜ ਜੀ ਦੇ ਦਰਬਾਰ ਵਿਚ ਪਹੁੰਚਣ ਲੱਗੇ।
ਸ੍ਰੀ ਸਤਿਗੁਰ ਕੇ ਪਗ ਕਰ ਬੰਦਨ,
ਸਭ ਨੇ ਆ ਕੇ ਮਹਾਰਾਜ ਗੁਰੂ ਕਲਗੀਧਰ ਦੇ ਪਵਿੱਤਰ ਚਰਣਾ ਤੇ ਵੰਦਨਾ ਕੀਤੀ ਹੈ।
ਬੈਠੇ ਦਰਸ ਤੋਂ ਹੈ ਅਭਨੰਦਨ,
ਔਰ ਸਤਿਗੁਰੂ ਜੀ ਦੇ ਦਰਸ਼ਨ ਪਰਸ ਰਹੇ ਨੇ, ਬੜੇ ਪਿਆਰ ਨਾਲ ਮਹਾਰਾਜ ਜੀ ਨੂੰ ਅਭਿਵੰਦਨਾ ਕਰ ਰਹੇ ਹਨ।
ਰਾਮ ਕੋਇਰ ਸੰਗਤ ਜੁਤ ਤਹਾ,
ਭਾਈ ਰਾਮ ਕੋਇਰ ਸਾਹਿਬ ਵੀ ਆਪਣੀ ਸੰਗਤ ਸਮੇਤ ਉੱਥੇ ਬੈਠੇ, ਜਿਹੜੇ ਸਿੱਖ ਇਹਨਾਂ ਦੇ ਨਾਲ ਆਏ ਸੀ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਉਹ ਭਾਈ ਰਾਮ ਕੋਇਰ ਸਾਹਿਬ ਜੀ ਦੇ ਨਾਲ ਹੀ ਉੱਥੇ ਬੈਠੇ ਹੋਏ ਸਨ।
ਪੂਰਨ ਭਈ ਪੂਰਨ ਸਭਾ ਭਈ ਸੁਖਮਾ,
ਸਾਰੀ ਸਭਾ ਪੂਰਨ ਭਰ ਗਈ ਸੰਗਤ ਨਾਲ, ਸਿੱਖਾਂ ਨਾਲ ਭਰ ਗਈ।
ਪਾਤਸ਼ਾਹ ਦਸਵੇਂ ਗੁਰ ਸੋਐ,
ਔਰ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਸਾਰੀ ਸੰਗਤ ਵਿਚ ਬੈਠੇ ਸੁਭਾਏਮਾਨ ਹੋ ਰਹੇ ਹਨ।
ਬਿਗਸਾਵਤ ਮੁਕਮਲ ਮਨੋਐ,
ਆਹਾ ਸਤਿਗੁਰਾਂ ਦਾ ਚਿਹਰਾ ਖਿੜਿਆ ਹੋਇਆ, ਏਦਾਂ ਖਿੜਿਆ ਹੋਇਆ ਖਾਲਸਾ ਜੀ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ। ਕਮਲ ਦੇ ਫੁੱਲ ਵਾਂਗੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੋਹਣਾ ਸਰੂਪ, ਮਹਾਰਾਜ ਜੀ ਦਾ ਚਿਹਰਾ ਕਮਲ ਫੁੱਲ ਵਾਂਗੂ ਖਿੜਿਆ ਹੋਇਆ।
ਕਿਰਪਾ ਸਨੇ ਬਰ ਬੋਲਤ ਬੋਲ,
ਔਰ ਬੜੇ ਕਿਰਪਾ ਨਾਲ ਭੇਜੇ ਹੋਏ, ਜਿਨ੍ਹਾਂ ਬੋਲਾਂ ਵਿਚ ਕਿਰਪਾ ਹੈ, ਜਿਨ੍ਹਾਂ ਸ਼ਬਦਾਂ ਵਿਚ ਦਇਆ ਹੈ, ਉਹ ਦਇਆ ਤੇ ਕਿਰਪਾ ਨਾਲ ਭੇਜੇ ਹੋਏ ਬੋਲ ਮਹਾਰਾਜ ਜੀ ਬੋਲਦੇ ਹਨ।
ਕੁੰਡਲ ਢੋਲਕ ਬੋਲਨ ਲੋਲ,
ਤੇ ਜਦੋਂ ਮਹਾਰਾਜ ਜੀ ਬੋਲਦੇ ਨੇ ਤੇ ਉਹ ਬਚਨ ਬੜੇ ਸੁੰਦਰ ਨੇ, ਮਹਾਰਾਜ ਜੀ ਦੇ ਉਹ ਪਾਵਨ ਬਚਨ ਬੜੇ ਅਮੋਲਕ ਨੇ, ਔਰ ਕੰਨਾਂ ਵਿਚ ਪਾਏ ਹੋਏ ਕੁੰਡਲ ਵੀ ਕਹਿੰਦੇ ਡੋਲਦੇ ਹਨ।
ਦੇਖ ਦੇਖ ਸਿੱਖ ਜੀਵਤ ਮਾਨੋ,
ਵੇਖ ਵੇਖ ਕੇ ਗੁਰੂ ਕੇ ਸਿੱਖ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਮਾਨੋ ਜੀਵਦੇ ਹਨ।
ਮਿਟੈ ਪਾਪ ਦੁੱਖ ਦੁੱਖ ਮਾਨੋ,
ਔਰ ਸਾਰੇ ਪਾਪ ਤੇ ਦੁੱਖ ਤੇ ਦੁੱਖ ਸਤਿਗੁਰਾਂ ਦੇ ਦਰਸ਼ਨ ਕਰਕੇ ਸਿੱਖਾਂ ਦੇ ਮਿਟ ਰਹੇ ਹਨ।
ਪਿੱਛੇ ਤਿਹਾਵਲ ਕੀ ਦਿਸ਼ ਫੇਰ,
ਜਦੋਂ ਦੇਗ ਤਿਆਰ ਹੋਈ ਆ ਗਈ, ਸੰਗਤ ਵੀ ਆ ਗਈ ਤੇ ਮਹਾਰਾਜ ਜੀ ਨੇ ਦੇਗ ਵੱਲ ਵੇਖਿਆ।
ਆਗਿਆ ਦੇਤ ਪਏ ਤਿਸ ਬੇਰ,
ਕਲਗੀਧਰ ਜੀ ਨੇ ਆਗਿਆ ਦਿੱਤੀ, ਜਿੰਨੀ ਸੰਗਤ ਸੀ ਨਾ ਜਿੰਨੇ ਸਿੱਖ ਸਨ ਸਭ ਨੂੰ ਮਹਾਰਾਜ ਜੀ ਨੇ ਆਗਿਆ ਦਿੱਤੀ।
ਲੋਟ ਲਿਓ ਸਭ ਕਰੋ ਆਹਾਰਾ, ਕਹਿਤੀ ਉੱਠੇ ਸਤਿਗੁਰ ਦਰਬਾਰਾ।
ਮਹਾਰਾਜ ਜੀ ਨੇ ਆਖਿਆ ਸਿੱਖੋ ਲੁੱਟ ਲਓ ਦੇਗਾਂ ਜਿੰਨੀਆਂ ਲੁੱਟੀਆਂ ਜਾਂਦੀਆਂ, ਉੱਠੋ ਤੇ ਲੁੱਟ ਲਓ ਜਿੰਨਾ ਜਿੰਨਾ ਕਿਸੇ ਕੋਲੋਂ ਛਕਿਆ ਜਾਂਦਾ, ਜਿੰਨੀ ਦੇਗ ਕੋਈ ਲਿਜਾ ਸਕਦਾ ਲੈ ਜਾਓ। ਮਹਾਰਾਜ ਜੀ ਖੁੱਲੀਆਂ ਦੇਗਾਂ ਤਿਆਰ ਕਰਾ ਕੇ ਰਖਾ ਦਿੱਤੀਆਂ, ਆਖਿਆ ਹੁਣ ਲੁੱਟ ਲਓ ਜਿੰਨੀਆਂ ਲੁੱਟੀਆਂ ਜਾਂਦੀਆਂ, ਜਿੰਨੀਆਂ ਖਾਧੀਆਂ ਜਾਂਦੀਆਂ ਛਕ ਲਓ।
ਕਹਿਤੀ ਉੱਠੇ ਸਤਿਗੁਰ ਦਰਬਾਰਾ,
ਇਹ ਕਹਿ ਕੇ ਗੁਰੂ ਕਲਗੀਧਰ ਜੀ ਉੱਥੋਂ ਉੱਠ ਕੇ ਚਲੇ ਗਏ। ਸੰਗਤ ਨੂੰ ਹੁਕਮ ਕਰ ਦਿੱਤਾ ਵੀ ਦੇਗ ਲੁੱਟ ਲਓ, ਜਿੰਨੀ ਲੁੱਟਣੀ ਹੈ ਜਿੰਨੀ ਛਕਣੀ ਹੈ ਛਕ ਲਓ। ਇਹ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਉੱਠੇ ਤੇ ਉੱਠ ਕੇ ਚਲੇ ਗਏ।
ਮਹਿਲਨ ਬਿਖੈ ਬਿਰਾਜੇ ਜਾਏ,
ਮਹਾਰਾਜ ਜੀ ਆਪਣਿਆਂ ਮਹਿਲਾਂ ਵਿੱਚ ਆਪਣਿਆਂ ਮੰਦਰਾਂ ਵਿੱਚ ਜਾ ਕੇ ਬਿਰਾਜੇ ਹਨ।
ਪਾਛੇ ਉੱਠੇ ਸਿੰਘ ਸਹਸਾਏ,
ਗੁਰੂ ਸਾਹਿਬ ਦੇ ਜਾਣ ਦੀ ਦੇਰੀ ਸੀ, ਪਿੱਛੇ ਸਿੰਘ ਕਮਰ ਕੱਸੇ ਕਰਕੇ ਪਹਿਲਾਂ ਹੀ ਤਿਆਰ ਬੈਠੇ ਸੀ, ਤਿਆਰ ਉਬਰ ਤਿਆਰ ਹੋ ਕੇ ਸਿੱਖ ਉੱਠੇ ਹਨ।
ਕਰੈ ਸ਼ੀਘਰਤਾ ਲੁੱਟ ਮਚਾਏ,
ਔਰ ਬੜੀ ਸ਼ੀਘਰਤਾ ਨਾਲ ਲੁੱਟ ਮਚਾ ਦਿੱਤੀ। ਬਸ ਕੀ ਫਿਰ ਤਾਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਬੁੱਕਾਂ ਭਰ ਭਰ ਕੇ ਝੋਲੀਆਂ ਵਿੱਚ ਹੀ ਪਾ ਪਾ ਕੇ ਲਿਜਾਣ ਲੱਗੇ। ਚੋਂਦਾ ਚੋਂਦਾ ਵਿੱਚੋਂ ਦੇਗ ਦਾ ਰਸ ਵੀ ਚੋਈ ਜਾਂਦਾ, ਖੁੱਲੇ ਗੱਫੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਦੇ ਲੁੱਟਣ ਲੱਗੇ
ਲੈ ਲੈ ਜਾਏ ਤਾਂ ਸਮਦਾਏ
ਔਰ ਲੈ ਲੈ ਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਆਪੋ ਆਪਣੇ ਆਸਣਾ ਤੇ ਜਾਣ ਲੱਗੇ ਹਨ
ਜਿੱਤੋ ਜਿੱਤੋ ਜਿਸ ਜਿਸ ਨੇ ਲੀਨ
ਜਿੰਨੀ ਜਿੰਨੀ ਦੇਗ ਕੜਾ ਪ੍ਰਸ਼ਾਦ ਦੀ ਕਿਸੇ ਨੇ ਲਈ ਹੈ
ਡੇਰੇ ਜਾਏ ਸੁਖ ਹੈ ਬੋਕੀ
ਉਹ ਆਪਣੇ ਡੇਰਿਆਂ ਤੇ ਬਹਿ ਕੇ ਨਾ ਆਰਾਮ ਨਾਲ ਬਹਿ ਕੇ ਚੌਂਕੜੇ ਮਾਰ ਕੇ ਬੜੇ ਆਨੰਦ ਨਾਲ ਬਣਾ ਬਣਾ ਕੇ ਕੋਰੀਆਂ ਤੇ ਛਕਣ ਲੱਗੇ ਹਨ
ਦੋਏ ਤਰੇ ਚੌਂਕੋ ਜਿਤਕ ਆਹਾਰੇ
ਹੁਣ ਕਹਿੰਦੇ ਵੀ ਕੜਾ ਪ੍ਰਸ਼ਾਦ ਦੀ ਦੇਗ ਕੱਲੇ ਕੱਲੇ ਵਾਸਤੇ ਨੀ ਜਿਹੜਾ ਤਿੰਨ ਤਿੰਨ ਬੰਦੇ ਖਾ ਜਾਣ ਚਾਰ ਚਾਰ ਜਣੇ ਖਾ ਜਾਣ ਓਨੀ ਓਨੀ ਦੇਗ ਲੈ ਕੇ ਗਏ ਸਿੰਘ ਓਨਾ ਓਨਾ ਕੜਾ ਪ੍ਰਸ਼ਾਦ ਵਿੱਚੋਂ ਜਿੰਨਾ ਤਿੰਨ ਤਿੰਨ ਚਾਰ ਚਾਰ ਬੰਦੇ ਖਾ ਜਾਣ ਓਨੀ ਓਨੀ ਦੇਗ ਲੈ ਕੇ ਗਏ ਹਨ
ਇੱਕ ਇੱਕ ਲੇ ਗਮਨਿਓ ਬਲ ਭਾਰੇ
ਤਿੰਨ ਤਿੰਨ ਚਾਰ ਚਾਰ ਬੰਦਿਆਂ ਦਾ ਇਹ ਵੀ ਗੁਰੂ ਸਾਹਿਬ ਦਾ ਇੱਕ ਕੌਤਕ ਸੀ ਸਿਖਾ ਰਹੇ ਸਨ ਕਿ ਜੇ ਕਿਤੇ ਆਉਣ ਵਾਲੇ ਸਮੇਂ ਵਿੱਚ ਦੁਸ਼ਮਣਾਂ ਨਾਲ ਜੰਗ ਕਰਦਿਆਂ ਖਾਲਸੇ ਨੂੰ ਪ੍ਰਸ਼ਾਦੇ ਦੀ ਜਾਂ ਦੁਸ਼ਮਣਾਂ ਦਾ ਜਿਹੜਾ ਲੰਗਰ ਹੈ ਉਹ ਲੁੱਟਣਾ ਪਵੇ ਤੇ ਕਿਵੇਂ ਲੁੱਟਣਾ ਇਹ ਜੰਗੀ ਨੀਤੀ ਹੈ ਇਹ ਕੋਈ ਮਹਾਰਾਜ ਸੱਚੀ ਪਾਤਸ਼ਾਹ ਜੀ ਏਦਾਂ ਦਾ ਹੀ ਕੌਤਕ ਨਹੀਂ ਕਰ ਰਹੇ ਕਿ ਸੁਭਾਵਿਕ ਹੀ ਹੋ ਰਿਹਾ ਹੈ ਗੁਰੂ ਸਾਹਿਬ ਜੀ ਸਿਖਾ ਰਹੇ ਨੇ ਖਾਲਸੇ ਨੂੰ ਕਿਉਂਕਿ ਆਉਣ ਵਾਲੇ ਸਮੇਂ ਜਦੋਂ ਭੁੱਖਾਂ ਦੇ ਸਮੇਂ ਸੀ ਸਿੰਘ ਜਿਹੜੇ ਸਨ ਉਹ ਦੁਸ਼ਮਣਾਂ ਦਾ ਜਿਹੜਾ ਲੰਗਰ ਤਿਆਰ ਹੁੰਦਾ ਸੀ ਉਹਦੇ ਵਿੱਚ ਲੰਗਰ ਵੀ ਜਾ ਕੇ ਲੁੱਟ ਕੇ ਲੈ ਕੇ ਆਉਂਦੇ ਸਨ ਭੁੱਖ ਦੇ ਨਾਲ ਫਿਰ ਉਹ ਵੀ ਪ੍ਰਸ਼ਾਦਾ ਪਾਣੀ ਵੀ ਉਹਨਾਂ ਦਾ ਜਿਹੜਾ ਲੁੱਟ ਕੇ ਲਿਆ ਕੇ ਛਕਣਾ ਪੈਂਦਾ ਸੀ ਤੇ ਤਵ ਪ੍ਰਸਾਦ ਭਰਮ ਕਾ ਨਾਸ ਕਹਿ ਕੇ ਸਿੰਘ ਛਕਦੇ ਸਨ ਉਹ ਸਮਾਂ ਵੀ ਆਉਣਾ ਸੀ ਨਾ ਤੇ ਮਹਾਰਾਜ ਜੀ ਸਿਖਾ ਰਹੇ ਨੇ ਜੁਗਤ ਦੱਸ ਰਹੇ ਨੇ ਤੋ ਸਿੱਖ ਜਿਹੜੇ ਸਨ ਇੱਕ ਇੱਕ ਸਿੱਖ ਪੰਜ ਪੰਜ ਚਾਰ ਚਾਰ ਬੰਦਿਆਂ ਦੀ ਜਿਹੜੀ ਕੜਾ ਪ੍ਰਸ਼ਾਦ ਦੀ ਦੇਗ ਸੀ ਉਹ ਚੁੱਕ ਕੇ ਲੈ ਕੇ ਚਲੇ ਗਏ
ਲੁੱਟ ਅਧਿਕਾਰ ਔਰ ਮਚਾਵਾ
ਔਰ ਲੁੱਟ ਕਸੁੱਟ ਕਰਕੇ ਕੜਾ ਪ੍ਰਸ਼ਾਦ ਦੀ ਬੜਾ ਰੋਲਾ ਪਿਆ ਸ਼ੋਰ ਬੜਾ ਪਿਆ ਉਹ ਪਿੱਛੇ ਅੱਟ ਪਹਿਲਾਂ ਮੈਂ ਲਵਾ ਲਵਾਂ ਦੂਜਾ ਕਹਿੰਦਾ ਮੈਂ ਲੈ ਲਵਾਂ ਬੜਾ ਸ਼ੋਰ ਮਚਿਆ ਹੈ
ਦੂਰ ਦੂਰ ਲੋਭੋ ਸੁਨ ਪਾਵਾ
ਔਰ ਇੰਨਾ ਜ਼ਿਆਦਾ ਸ਼ੋਰ ਮਚਿਆ ਵੀ ਦੂਰ ਦੂਰ ਤੱਕ ਉਹ ਸ਼ੋਰ ਦੀ ਆਵਾਜ਼ ਸੁਣਾਈ ਦਿੰਦੀ ਹੈ
ਰਾਮ ਕੋਇਰ ਪਿੱਕ ਕੈ ਗੁਰ ਤੌਰ
ਹੁਣ ਭਾਈ ਰਾਮ ਕੋਇਰ ਜੀ ਉੱਥੇ ਬੈਠੇ ਸਨ ਉਹ ਵੀ ਸੰਗਤ ਵਿੱਚ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਇਹ ਤੌਰ ਵੇਖਿਆ ਹੈ
ਅੰਤਰਮੁਖੀ ਭਇਓ ਤਿਸ ਠੋਰ
ਭਾਈ ਰਾਮ ਕੋਇਰ ਸਾਹਿਬ ਜੀ ਆਪਣੀ ਬਿਰਤੀ ਅੰਤਰਮੁਖੀ ਕਰ ਲਈ ਜਦੋਂ ਵੇਖਿਆ ਕਿ ਰੋਲਾ ਪਿਆ ਹੋਇਆ ਸ਼ੋਰ ਸ਼ਰਾਬਾ ਮਚਿਆ ਹੋਇਆ ਭਾਜੜ ਪਈ ਹੋਈ ਆ ਸਭ ਦੇਗ ਲੁੱਟ ਰਹੇ ਨੇ ਤੋ ਭਾਈ ਰਾਮ ਕੋਇਰ ਸਾਹਿਬ ਜੀ ਨੇ ਗੁਰੂ ਸਾਹਿਬ ਦਾ ਇਹ ਕੌਤਕ ਹੀ ਸੀ ਵੇਖ ਕੇ ਉਹਨਾਂ ਨੇ ਆਪਣੀ ਬਿਰਤੀ ਅੰਤਰਮੁਖੀ ਕਰ ਲਈ
ਬਿਰਤੀ ਸੰਕੋਚੀ ਕੋਰਮ ਨਿਆਏ
ਕੂਰਮ ਕਹਿੰਦੇ ਨੇ ਕੱਛੂ ਕੁੰਮੇ ਨੂੰ ਕੱਛੂ ਕੁੰਮਾ ਜਿਵੇਂ ਆਪਣੀਆਂ ਲੱਤਾਂ ਸਿਰ ਵਿੱਚੇ ਇਕੱਠਾ ਕਰ ਲੈਂਦਾ ਨਾ ਉਹਨੂੰ ਮਾੜਾ ਜਿਹਾ ਲੱਗੇ ਵੀ ਬਾਹਰੋਂ ਹੁਣ ਖਤਰਾ ਤੇ ਜਿਹੜੀ ਉਹਦੀ ਖੱਲੜੀ ਜੀ ਹੁੰਦੀ ਆ ਉਹਦੇ ਵਿੱਚ ਸਾਰਾ ਕੁਝ ਇਕੱਠਾ ਕਰ ਲੈਂਦਾ ਕਹਿੰਦੇ ਏਦਾਂ ਕੱਛੂ ਕੁੰਮੇ ਵਾਂਗੂ ਆਪਣੀਆਂ ਸਾਰੀਆਂ ਬਿਰਤੀਆਂ ਜਿਹੜੀਆਂ ਸਨ ਉਹ ਭਾਈ ਰਾਮ ਕੋਇਰ ਜੀ ਨੇ ਬਾਹਰੋਂ ਅੰਦਰ ਸੰਕੋਚ ਲਈਆਂ ਨੇ ਇੱਕ ਜਗ੍ਹਾ ਤੇ ਕੇਂਦਰਿਤ ਕਰ ਲਿਆ ਆਪਣਾ ਮਨ
ਬੈਠਿਓ ਅਚਲ ਸਮਾਧਿ ਲਗਾਏ
ਔਰ ਅਚਲ ਸਮਾਧੀ ਲਾ ਕੇ ਸਮਾਧੀ ਵਿੱਚ ਟਿਕ ਕੇ ਭਾਈ ਰਾਮ ਕੋਇਰ ਜੀ ਬਹਿ ਗਏ ਚੌਂਕੜਾ ਮਾਰਿਆ ਹੋਇਆ ਸਮਾਧੀ ਦੇ ਵਿੱਚ ਜਾ ਕੇ ਸਥਿਤ ਹੋ ਗਏ
ਨੈ ਲੋਟਨ ਕੀ ਦਿਸ਼ਾ ਨਿਆਰਿਓ
ਉਧਰ ਜਿਹੜੀ ਦੇਗ ਲੁੱਟੀ ਜਾ ਰਹੀ ਉਧਰ ਵੇਖਿਆ ਤੱਕ ਵੀ ਨਹੀਂ ਭਾਈ ਸਾਹਿਬ ਨੇਤਰ ਬੰਦ ਕੀਤੇ ਹੋਏ ਸਮਾਧੀ ਲੱਗੀ ਹੋਈ ਹੈ
ਸ਼੍ਰੀ ਗੁਰ ਕੇ ਕੋ ਕੁਛ ਖਿਆਲ ਵਿਚਾਰਿਓ
ਔਰ ਸਤਿਗੁਰੂ ਜੀ ਦਾ ਕੋਈ ਖਿਆਲ ਆਪਣੇ ਮਨ ਦੇ ਵਿੱਚ ਵਿਚਾਰ ਰਹੇ ਹਨ
ਰਾਮ ਕੋਇਰ ਕੀ ਸੰਗਤ ਜੋਏ ਆਪਣੇ ਗੁਰ ਕੀ ਗਤ ਕੋ ਜੋਏ
ਹੁਣ ਇਧਰ ਜਿਹੜੀ ਰਾਮ ਕੋਇਰ ਦੀ ਸੰਗਤ ਸੀ ਉਹਨਾਂ ਦੇ ਨਾਲ ਬੈਠੇ ਹੋਏ ਉਹਨਾਂ ਨੇ ਭਾਈ ਰਾਮ ਕੋਇਰ ਜੀ ਵੱਲ ਵੇਖਿਆ ਆਪਣੇ ਗੁਰੂ ਉਹ ਭਾਈ ਰਾਮ ਕੋਇਰ ਜੀ ਨੂੰ ਮੰਨਦੇ ਸਨ ਬਾਬੇ ਬੁੱਢੇ ਦੇ ਪਰਿਵਾਰ ਨੂੰ ਮੰਨਦੇ ਸਨ ਤੋ ਜਿਹੜੇ ਭਾਈ ਰਾਮ ਕੋਇਰ ਸਾਹਿਬ ਨੂੰ ਮੰਨਣ ਵਾਲੇ ਉਹਨਾਂ ਦੇ ਅਨਿਆਈ ਸੇਵਕ ਬੈਠੇ ਸਨ ਉਹਨਾਂ ਭਾਈ ਰਾਮ ਕੋਇਰ ਜੀ ਵੱਲ ਵੇਖਿਆ
ਰੋਕ ਰੱਖੀ ਕਨ ਬੈਠੇ ਰਹੇ
ਕਿ ਭਾਈ ਰਾਮ ਕੋਇਰ ਸਾਹਿਬ ਜੀ ਆਪਣੀਆਂ ਸਾਰੀਆਂ ਇੰਦਰੀਆਂ ਰੋਕ ਕੇ ਬੈਠੇ ਰਹੇ
ਉੱਠੇ ਨਾ ਹਾਲੇ ਬਾਕ ਨਾ ਕਹੇ
ਨਾ ਉੱਠੇ ਨੇ ਨਾ ਹਿੱਲੇ ਨੇ ਨਾ ਹੀ ਉਹਨਾਂ ਨੇ ਆਪਣੇ ਮੁਖੋਂ ਕੋਈ ਬਚਨ ਕੀਤਾ ਹੈ
ਜਿਉਂ ਕੇ ਤਿਉਂ ਟਿਕ ਰਹੇ ਵਿਚਾਰੇ
ਜਿਉਂ ਕੇ ਤਿਉਂ ਉਸ ਉਸੇ ਤਰ੍ਹਾਂ ਟਿਕਾਅ ਵਿੱਚ ਬੈਠੇ ਰਹੇ।
ਅਬਰ ਸਿੱਖ ਲੈ ਗਮਨੇ ਸਾਰੇ,
ਤੇ ਜਿਹੜੇ ਉਹਨਾਂ ਦੇ ਸਿੱਖ ਸੀ ਉਹ ਵੀ ਚੁੱਪ ਕਰਕੇ ਬੈਠੇ ਰਹੇ ਵੀ ਜੇ ਸਾਨੂੰ ਭਾਈ ਰਾਮ ਕੁਇਰ ਜੀ ਕਹਿਣਗੇ ਤਾਂ ਅਸੀਂ ਲੁੱਟਾਂਗੇ ਦੇਗ। ਗੁਰੂ ਸਾਹਿਬ ਦੇ ਬਚਨਾਂ ਨਾਲੋਂ ਜ਼ਿਆਦਾ ਭਾਈ ਰਾਮ ਕੁਇਰ ਜੀ ਦੀ ਉਹਨਾਂ ਨੂੰ ਸ਼ਰਮ ਹੈ ਵੀ ਸਾਡਾ ਭਾਈ ਰਾਮ ਕੁਇਰ ਤਾਂ ਉੱਠਿਆ ਨਹੀਂ ਦੇਗ ਲੈਣ ਵਾਸਤੇ, ਅਸੀਂ ਕਿਉਂ ਉੱਠੀਏ। ਉਹ ਵੀ ਨਾਲ ਬੈਠੇ ਰਹੇ। ਉਹਨਾਂ ਵਿੱਚੋਂ ਬਾਕੀ ਜਿਹੜੇ ਸਿੱਖ ਸਨ, ਹੋਰ ਜਿਹੜੀ ਸੰਗਤ ਸੀ, ਉਹ ਤਾਂ ਦੇਗ ਲੈ ਕੇ ਸਾਰੇ ਚਲੇ ਗਏ ਪਰ ਇਹ ਨਹੀਂ ਉੱਠੇ।
ਬੀਤ ਗਏ ਹੋ ਪੁਨ ਕੇਤ ਕਾਲ, ਰਾਮ ਕੋਇਰ ਤਨ ਭਈ ਸੰਭਾਲ।
ਜਦੋਂ ਵਾਹਵਾ ਸਮਾਂ ਬੀਤ ਗਿਆ, ਦੇਗਾਂ ਲੁੱਟੀਆਂ ਗਈਆਂ, ਤੇ ਕੁਝ ਸਮੇਂ ਬਾਅਦ ਭਾਈ ਰਾਮ ਕੁਇਰ ਸਾਹਿਬ ਜੀ ਦਾ ਧਿਆਨ ਖੁੱਲਿਆ ਹੈ।
ਖੋਲ ਬਿਲੋਚਨ ਨਿਜ ਸਿੱਖ ਹੇਰੇ,
ਭਾਈ ਸਾਹਿਬ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਜਿਹੜੇ ਉਹਨਾਂ ਦੇ ਸਿੱਖ ਸੇਵਕ ਸਨ ਭਾਈ ਰਾਮ ਕੁਇਰ ਜੀ ਦੇ, ਉਹਨਾਂ ਵੱਲ ਵੇਖਿਆ।
ਉੱਠ ਗਮਨਿਓ ਪ੍ਰਾਪਤ ਪਾ ਡੇਰੇ,
ਉਹ ਉੱਠ ਕੇ ਭਾਈ ਰਾਮ ਕੁਇਰ ਸਾਹਿਬ ਜੀ ਆਪਣੇ ਡੇਰੇ ਤੇ ਆ ਗਏ।
ਪ੍ਰਚੁਰ ਪ੍ਰਸੰਗ ਸਕਲ ਮੈਂ ਭਇਓ,
ਹੁਣ ਇਹ ਜਿਹੜਾ ਪ੍ਰਸੰਗ ਸੀ ਸਾਰਿਆਂ ਵਿੱਚ ਪ੍ਰਗਟ ਹੋ ਗਿਆ।
ਨਹੀਂ ਤਿਹਾਵਲ ਲੁੱਟਣ ਕੀਓ,
ਕਿ ਭਾਈ ਰਾਮ ਕੁਇਰ ਜੀ ਔਰ ਉਹਨਾਂ ਦੀ ਸੰਗਤ ਨੇ ਕੜਾ ਪ੍ਰਸ਼ਾਦ ਨਹੀਂ ਲੁੱਟਿਆ। ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਗਈ ਕਿ ਭਾਈ ਰਾਮ ਕੁਇਰ ਜੀ ਔਰ ਉਹਨਾਂ ਦੇ ਜਿਹੜੇ ਸਿੱਖ ਸਨ, ਉਹਨਾਂ ਦੀ ਜਿਹੜੀ ਸੰਗਤ ਸੀ, ਉਹਨਾਂ ਨੇ ਕੜਾ ਪ੍ਰਸ਼ਾਦ ਦੀ ਦੇਗ ਨਹੀਂ ਲੁੱਟੀ।
ਸੰਗਤ ਸਹਿਤ ਧੀਰ ਕੋ ਧਾਰੇ,
ਸੰਗਤ ਦੇ ਸਹਿਤ ਭਾਈ ਰਾਮ ਕੁਇਰ ਜੀ ਧੀਰਜ ਧਾਰਨ ਕਰਕੇ ਬੈਠੇ ਰਹੇ।
ਰਹੇ ਸਥਿਤ ਨੇ ਹੱਥ ਨਿਕਾਰੇ,
ਉਸੇ ਤਰ੍ਹਾਂ ਸਥਿਤ ਹੋ ਕੇ ਬੈਠੇ ਰਹੇ। ਉਹਨਾਂ ਨੇ ਆਪਣੇ ਹੱਥ ਨਹੀਂ ਪਸਾਰੇ ਕੜਾ ਪ੍ਰਸ਼ਾਦ ਦੀ ਦੇਗ ਲੈਣ ਲਈ।
ਸ਼੍ਰੀ ਗੁਜਰੇ ਸੁਨ ਸ਼੍ਰੋਣ ਮਜਾਰੇ, ਦੁੱਖ ਸੁੱਖ ਮੈਂ ਸਮ੍ਰਿਤੀ ਵਿਚਾਰੇ।
ਮਾਤਾ ਗੁਜਰੀ ਜੀ ਨੇ ਵੀ ਇਹ ਗੱਲ ਸੁਣ ਕੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਵਾਕਈ ਭਾਈ ਰਾਮ ਕੁਇਰ ਜੀ ਪੂਰਨ ਸੰਤ ਨੇ, ਜਿਹੜੇ ਦੁੱਖ ਸੁੱਖ ਮਾਨ ਅਪਮਾਨ ਵਿੱਚ ਆਪਣੀ ਇੱਕ ਸਮਾਨ ਬਿਰਤੀ ਰੱਖਦੇ ਹਨ।
ਕੰਚਨ ਮਾਟੀ ਸਮੈ ਜਿਨਕੇ,
ਜਿਨ੍ਹਾਂ ਵਾਸਤੇ ਸੋਨਾ ਤੇ ਮਿੱਟੀ ਇੱਕ ਹੀ ਹਨ।
ਅਲਪ ਬਾਤ ਇਹ ਕਿਆ ਹੈ ਤਿਨਕੇ,
ਇਹ ਤਾਂ ਛੋਟੀ ਜਿਹੀ ਬਾਤ ਉਹਨਾਂ ਵਾਸਤੇ ਕੀ ਹੈ।
ਧੰਨ ਧੰਨ ਮਾਤਾ ਜੀ ਕਹੇ, ਇਹ ਬਿਰਤੀ ਬਦ ਭਾਗਨ ਤੇ ਲੈ।
ਮਾਤਾ ਜੀ ਕਹਿੰਦੇ ਧੰਨ ਨੇ ਭਾਈ ਰਾਮ ਕੁਇਰ ਸਾਹਿਬ, ਧੰਨ ਹਨ ਇਹੋ ਜੀ ਬਿਰਤੀ, ਰਾਗ ਦਵੈਸ਼ ਤੋਂ ਰਹਿਤ ਬਿਰਤੀ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ।
ਪਰਮੇਸ਼ਰ ਕੀ ਮੂਰਤ ਸੋਏ,
ਇਹ ਤਾਂ ਪਰਮੇਸ਼ਰ ਦੀ ਹੀ ਮੂਰਤ ਨੇ ਭਾਈ ਰਾਮ ਕੁਇਰ ਦੇ ਵਿੱਚ, ਤੇ ਪਰਮੇਸ਼ਰ ਵਿੱਚ ਕੋਈ ਫਰਕ ਹੀ ਨਹੀਂ ਰਿਹਾ।
ਹਰਕ ਸ਼ੋਕ ਬਿਨਸੈ ਜਿਨ ਦੋਏ,
ਜਿਨ੍ਹਾਂ ਅੰਦਰ ਹਰਖ ਸੋਗ ਦੋਵੇਂ ਬਿਨਸ ਚੁੱਕੇ ਹਨ।
ਮਹਿਮਾ ਮਹਾਮਾਨ ਮਨ ਮਾਏ,
ਔਰ ਸਾਰਿਆਂ ਦੀ ਮਹਿਮਾ ਵਿੱਚੋਂ ਭਾਈ ਰਾਮ ਕੁਇਰ ਜੀ ਦੀ ਮਹਿਮਾ ਮਾਤਾ ਗੁਜਰੀ ਜੀ ਨੇ ਆਪਣੇ ਹਿਰਦੇ ਵਿੱਚ ਮੰਨੀ ਹੈ।
ਆਪਣ ਸਮੀਪਨ ਸਾਥ ਸਰਾਏ,
ਔਰ ਆਪਣੇ ਨਾਲ ਦੇ ਜਿਹੜੇ ਸਮੀਪੀ ਸਿੱਖ ਸਨ ਮਾਤਾ ਗੁਜਰੀ ਜੀ ਦੇ, ਉਹਨਾਂ ਵਿੱਚ ਮਾਤਾ ਜੀ ਨੇ ਭਾਈ ਰਾਮ ਕੁਇਰ ਜੀ ਦੀ ਬੜੀ ਸ਼ਲਾਘਾ ਕੀਤੀ ਹੈ।
ਬੀਤ ਗਯੋ ਦਿਨ ਨਿਸੇਸ ਬਾਂਤੇ,
ਖਾਲਸਾ ਜੀ ਉਹ ਦਿਨ ਤੇ ਰਾਤ ਬਤੀਤ ਹੋ ਗਏ।
ਸੋਚ ਇਸ਼ਨਾਨ ਪਠੈ ਪ੍ਰਵਾਤੇ,
ਅਗਲੇ ਦਿਨ ਉੱਠ ਕੇ ਸਭ ਨੇ ਸੋਚ ਇਸ਼ਨਾਨ ਕੀਤਾ ਹੈ।
ਬੈਠੇ ਸਤਗੁਰ ਲਾਏ ਦੀਵਾਨ, ਬੰਦੇ ਚਰਨ ਕਮਲ ਸਿੱਖ ਆ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅਗਲੇ ਦਿਨ ਦੀਵਾਨ ਸਜਾਇਆ। ਦੀਵਾਨ ਵਿੱਚ ਆ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਬੈਠੇ ਨੇ। ਸਾਰੀਆਂ ਸੰਗਤਾਂ ਨੇ, ਸਿੱਖਾਂ ਨੇ ਆ ਕੇ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ।
ਰਾਮ ਕੁਇਰ ਸਹਿ ਸੰਗਤ ਆਵਾ,
ਇਹਨੇ ਨੂੰ ਭਾਈ ਰਾਮ ਕੁਇਰ ਜੀ ਵੀ ਆਪਣੀ ਸੰਗਤ ਸਮੇਤ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਏ ਹਨ।
ਕਰ ਪਗ ਨਵੋਂ ਬੈਠੇ ਰਖਾਵਾ,
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਗੁਰ ਦਰਸ਼ਨ ਪ੍ਰੇਮ ਮਾਨੇ,
ਗੁਰੂ ਸਾਹਿਬ ਦੇ ਦਰਸ਼ਨਾਂ ਦਾ ਬੜਾ ਭਾਰੀ ਪਿਆਰ, ਗੁਰੂ ਸਾਹਿਬ ਦੇ ਦਰਸ਼ਨਾਂ ਦੀ ਪ੍ਰੀਤ ਭਾਈ ਰਾਮ ਕੁਇਰ ਸਾਹਿਬ ਜੀ ਦੇ ਹਿਰਦੇ ਵਿੱਚ ਵਸਦੀ ਹੈ।
ਦਿਵਸ ਜਾਮਨੀ ਜਿਨ ਕੋ ਧਿਆਨੇ,
ਰਾਤ ਦਿਨ ਜਿਸ ਮੂਰਤ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖਦੇ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਇਹੋ ਜੀ ਅਵਸਥਾ ਭਾਈ ਰਾਮ ਕੋਇਰ ਸਾਹਿਬ ਜੀ ਦੀ ਬਣੀ ਹੋਈ ਹੈ।
ਸਭ ਘੱਟ ਘੱਟ ਕੀ ਗਿਆਤਾ ਵਾਰੇ, ਪਿਕ ਸੰਗਤ ਕੋ ਬਾਕ ਉਚਾਰੇ।
ਸਭ ਘਟਾਂ ਦੀ ਜਾਣਨ ਵਾਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ, ਜੋ ਸਭ ਦੇ ਹਿਰਦਿਆਂ ਦੀ ਜਾਣਦੇ ਨੇ, ਉਸ ਵਕਤ ਭਾਈ ਰਾਮ ਕੋਇਰ ਜੀ ਦੀ ਜਿਹੜੀ ਸੰਗਤ ਸੀ ਤੇ ਉਹਨਾਂ ਵੱਲ ਵੇਖ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ,
ਕਿਉਂ ਕੜਾ ਤੁਮ ਲੀਨੋ ਨਾਏ।
ਮਹਾਰਾਜ ਜੀ ਕਹਿੰਦੇ, ਭਾਈ ਤੁਸੀਂ ਕੜਾ ਪ੍ਰਸ਼ਾਦ ਦੀ ਦੇਗ ਕਿਉਂ ਨਹੀਂ ਲਈ? ਸਾਰੇ ਸਿੱਖ ਲੁੱਟ ਰਹੇ ਸੀ ਕੜਾ ਪ੍ਰਸ਼ਾਦ ਦੀ ਦੇਗ, ਤੇ ਤੁਸੀਂ ਕਿਉਂ ਨੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਲੁੱਟੀਆਂ?
ਰਹੀ ਰਿਦੇ ਮੈਂ ਸਵਾਦਨ ਚਾਹੇ।
ਹਾਲਾਂਕਿ ਤੁਹਾਡੇ ਮਨ ਵਿੱਚ ਸਵਾਦ ਦੀ ਚਾਹ ਵੀ ਸੀ, ਜਿਹੜੇ ਨਾਲ ਦੇ ਸਿੱਖ ਸੀ ਨਾ ਭਾਈ ਰਾਮ ਕੋਇਰ ਦੇ, ਉਹਨਾਂ ਦੇ ਮਨ ਚ ਇੱਛਾ ਵੀ ਸੀ ਵੀ ਸਾਰੇ ਦੇਗ ਲੈ ਰਹੇ ਨੇ ਅਸੀਂ ਵੀ ਲਈਏ, ਪਰ ਭਾਈ ਰਾਮ ਕੋਇਰ ਕਰਕੇ ਨਹੀਂ ਸੀ ਉੱਠਦੇ, ਵੀ ਭਾਈ ਰਾਮ ਕੋਇਰ ਨੇ ਨੀ ਸਾਨੂੰ ਆਖਿਆ। ਇਸ ਕਰਕੇ ਭਾਈ ਰਾਮ ਕੋਇਰ ਕਰਕੇ ਉਹਨਾਂ ਦੇ ਮਨ ਦੇ ਵਿੱਚ ਚਾਹਨਾ ਜ਼ਰੂਰ ਸੀ ਕੜਾ ਪ੍ਰਸ਼ਾਦ ਦੀ ਖਾਣ ਦੀ। ਸਤਿਗੁਰੂ ਜੀ ਕਹਿੰਦੇ ਵੀ ਤੁਹਾਡੇ ਤਾਂ ਮਨ ਚ ਇੱਛਾ ਵੀ ਸੀ ਦੇਗ ਛਕਣ ਦੀ।
ਸਮਚਿਤ ਰਾਮ ਕੋਇਰ ਦਿਸ਼ ਦੇਖ, ਤੁਮ ਕਿਉਂ ਕੀ ਨਸ ਦੰਭ ਵਿਸ਼ੇਕ।
ਚਲੋ ਭਾਈ ਰਾਮ ਕੋਇਰ ਜੀ ਤਾਂ ਸਮ ਬਿਰਤੀ ਵਾਲੇ ਨੇ, ਉਹਨਾਂ ਨੂੰ ਮਨ ਚ ਕੋਈ ਚਾਹਨਾ ਨਹੀਂ ਸੀ ਕੜਾ ਪ੍ਰਸ਼ਾਦ ਦੀ ਦੇਗ ਦੀ, ਉਹ ਤਾਂ ਸਮਾਧੀ ਵਿੱਚ ਬੈਠੇ ਰਹੇ, ਪਰ ਤੁਸੀਂ ਉਹਨਾਂ ਵੱਲ ਵੇਖ ਕੇ ਪਖੰਡ ਕਿਉਂ ਕੀਤਾ? ਬਈ ਉਹ ਤਾਂ ਚਲੋ ਸਮਾਧੀ ਚ ਬੈਠ ਗਏ, ਤੁਸੀਂ ਉਹਨਾਂ ਨੂੰ ਵੇਖ ਕੇ ਉੱਠੇ ਨੀ, ਤੁਸੀਂ ਤਾਂ ਪਖੰਡ ਕੀਤਾ ਮਨ ਵਿੱਚ। ਤੁਸੀਂ ਵੀ ਅੱਖਾਂ ਮੀਚ ਕੇ ਬਹਿ ਗਏ ਵੀ ਭਾਈ ਰਾਮ ਕੋਇਰ ਜੀ ਬੈਠੇ ਨੇ ਤੇ ਅਸੀਂ ਵੀ ਬਹਿ ਗਏ, ਤੁਸੀਂ ਵੀ ਅੱਖਾਂ ਬੰਦ ਕਰ ਲਈਆਂ, ਤੁਸੀਂ ਤਾਂ ਪਖੰਡ ਕੀਤਾ, ਤੁਹਾਡੇ ਮਨ ਵਿੱਚ ਤਾਂ ਚਾਹਨਾ ਸੀ। ਹੁਣ ਇੱਥੇ ਖਾਲਸਾ ਜੀ ਇੱਕ ਸੰਕੇਤ ਆ ਉਹਨਾਂ ਲੋਕਾਂ ਵਾਸਤੇ, ਜਿਹੜੇ ਲੋਕ ਕਹਿੰਦੇ ਨੇ ਨਾ, ਹੁਣ ਕਿੰਨੇ ਸੰਤਾਂ ਦੀਆਂ ਮਹਾਂਪੁਰਖਾਂ ਦੀਆਂ ਸੰਪਰਦਾਵਾਂ ਚੱਲਦੀਆਂ ਨੇ, ਹੁਣ ਉਹਨਾਂ ਸੰਪਰਦਾਵਾਂ ਦੇ ਜਿਹੜੇ ਮੁਖੀ ਨੇ ਉਹ ਕਹਿੰਦੇ ਜੀ ਜਿਹੜੇ ਸਾਡੇ ਸੰਤ ਨੇ ਉਹਨਾਂ ਨੇ ਸਾਨੂੰ ਆਹ ਮਰਿਆਦਾ ਦੱਸੀ ਆ, ਅਸੀਂ ਇਹ ਕਰਨੀ ਹੈ। ਉਹ ਇਹ ਨਹੀਂ ਵੇਖਦੇ ਕਿ ਗੁਰੂ ਸਾਹਿਬ ਦੀ ਮਰਿਆਦਾ ਕੀ ਕਹਿੰਦੀ ਹੈ। ਇੱਥੇ ਉਹ ਗੱਲ ਸਪਸ਼ਟ ਹੋ ਰਹੀ ਹੈ ਕਿ ਜਿਹਨਾਂ ਭਾਈ ਰਾਮ ਕੋਇਰ ਨੂੰ ਤਰਜੀਹ ਦਿੱਤੀ, ਗੁਰੂ ਕਲਗੀਧਰ ਦੇ ਹੁਕਮ ਨੂੰ ਨਹੀਂ ਮੰਨਿਆ। ਹੁਣ ਦਸਵੇਂ ਪਾਤਸ਼ਾਹ ਵੱਡੇ ਨੇ ਕਿ ਭਾਈ ਰਾਮ ਕੋਇਰ ਜੀ ਵੱਡੇ ਨੇ? ਭਾਈ ਰਾਮ ਕੋਇਰ ਜੀ ਤਾਂ ਆਪਣੇ ਆਨੰਦ ਚ ਸਮਾਧੀ ਚ ਬੈਠੇ ਸਨ, ਉਹਨਾਂ ਨੂੰ ਵੇਖ ਕੇ ਉਹਨਾਂ ਨੇ ਵੀ ਪਖੰਡ ਕੀਤਾ ਵੀ ਅਸੀਂ ਵੀ ਨਹੀਂ ਦੇਗ ਛਕਣੀ। ਮਹਾਰਾਜ ਜੀ ਕਹਿੰਦੇ, ਉਹ ਦੰਬੀਓ ਤੁਸੀਂ ਤਾਂ ਪਖੰਡ ਕੀਤਾ ਭਾਈ ਰਾਮ ਕੋਇਰ ਦੀ ਰੀਸ ਕਰਕੇ।
ਇੱਕ ਤੋਂ ਹਮਰੀ ਆ ਗਿਆ ਭਾਈ।
ਮਹਾਰਾਜ ਜੀ ਕਹਿੰਦੇ, ਇੱਕ ਤਾਂ ਸਾਡੀ ਆ ਗਿਆ ਸੀ, ਅਸੀਂ ਹੁਕਮ ਕੀਤਾ ਸੀ ਵੀ ਦੇਗ ਲੁੱਟ ਲਓ।
ਦੁਤੀਏ ਬਾਂਚਤ ਬਿਦ ਨਿਰਮਏ।
ਫਿਰ ਦੂਜੀ, ਤੁਹਾਡੇ ਮਨ ਚ ਇੱਛਾ ਵੀ ਸੀ, ਜਾਂ ਤੁਹਾਨੂੰ ਨਾ ਭਾਈ ਰਾਮ ਕੋਇਰ ਵਾਂਗੂ ਤੁਹਾਨੂੰ ਵੀ ਇੱਛਾ ਨਾ ਹੁੰਦੀ, ਤੁਹਾਡੇ ਅੰਦਰ ਇੱਛਾ ਸੀ ਵੀ ਕੜਾ ਪ੍ਰਸ਼ਾਦ ਲੁੱਟਿਆ ਜਾ ਰਿਹਾ, ਅਸੀਂ ਬੈਠੇ ਹਾਂ, ਸਾਨੂੰ ਅਸੀਂ ਕਿਵੇਂ ਲੁੱਟੀਏ, ਤੁਹਾਡੇ ਅੰਦਰ ਤਾਂ ਏਦਾਂ ਦੀ ਚਾਹਨਾ ਵੀ ਬਣੀ ਹੋਈ ਸੀ।
ਤੋ ਤੁਮੋ ਨੇ ਦੰਭ ਕਮਾਵਾ, ਜਿਸ ਤੇ ਮਨ ਕੋ ਨੈ ਥਿਰ ਥਾਵਾ।
ਇਸ ਕਰਕੇ ਤੁਸੀਂ ਇਹ ਦੰਭ ਕਮਾਇਆ, ਪਖੰਡ ਕਮਾਇਆ, ਜਿਸ ਕਰਕੇ ਤੁਹਾਡਾ ਮਨ ਨਹੀਂ ਟਿਕਿਆ।
ਯਾ ਤੇ ਤੁਮਰੇ ਮੇਲ ਮਜਾਰੇ।
ਇਸ ਕਰਕੇ ਤੁਹਾਡੇ ਇਸ ਮੇਲ ਦੇ ਵਿੱਚ
ਹੋਏ ਪਖੰਡ ਕੋ ਬਾਸਾ ਬਾਰੇ।
ਭਾਈ ਰਾਮ ਕੋਇਰ ਜੀ, ਇਹ ਜਿਹੜਾ ਤੁਹਾਡਾ ਮੇਲ ਹੈ ਨਾ, ਤੁਹਾਡੇ ਸੰਗੀ, ਇਹਨਾਂ ਦੇ ਵਿੱਚ ਪਖੰਡ ਮਿਲਿਆ ਹੋਇਆ, ਤੇ ਆਉਣ ਵਾਲੇ ਸਮੇਂ ਚ ਪਖੰਡ ਇਹਨਾਂ ਚ ਮਿਲਿਆ ਹੀ ਰਹਿਣਾ। ਹੁਣ ਕਮਾਇਆ ਇਹਨਾਂ ਨੇ, ਇਹ ਪਖੰਡੇ ਦੰਭ ਇਹਨਾਂ ਵਿੱਚ ਮਿਲਿਆ ਹੋਇਆ।
ਜਿਸ ਕਲ ਯੁਗ ਤੇ ਡਰ ਔਰ ਚੀਨ।
ਜਿਸ ਕਲ ਯੁਗ ਤੋਂ ਤੁਸੀਂ ਆਪਣੇ ਮਨ ਚ ਡਰ ਰੱਖਿਆ ਵੀ ਕਲ ਯੁਗ ਵਰਤ ਰਿਹਾ, ਕਲ ਯੁਗ ਕਰਕੇ ਰੋਲਾ ਪੈ ਰਿਹਾ, ਦੇਗਾਂ ਲੁੱਟੀਆਂ ਜਾ ਰਹੀਆਂ ਨੇ, ਜਿਸ ਕਲ ਯੁਗ ਕਰਕੇ ਤੁਸੀਂ ਆਪਣੇ ਮਨ ਚ ਡਰ ਰੱਖਿਆ।
ਰਾਮ ਕੋਇਰ ਨੇ ਲੁੱਟਣ ਕੀਨ।
ਭਾਈ ਰਾਮ ਕੋਇਰ ਜੀ ਨੇ ਦੇਗ ਨੀ ਲੁੱਟੀ, ਕਲ ਯੁਗ ਵਰਤ ਰਿਹਾ, ਉਸ ਡਰ ਕਰਕੇ ਦੇਗ ਨਹੀਂ ਲੁੱਟੀ।
ਸਭ ਲੋਕਨ ਕੋ ਜੋ ਕਲੀ ਕਾਲ, ਪ੍ਰਵਿਸ਼ੈ ਪੂਰਨ ਮਾਰਗ ਚਾਲ।
ਉਹ ਜਿਹੜਾ ਕਲੀ ਕਾਲ ਹੈ ਭਾਈ ਰਾਮ ਕੋਇਰ ਸਾਹਿਬ ਜੀ, ਉਹ ਹੁਣ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰ ਗਿਆ। ਜਿਹੜਾ ਕਲ ਯੁਗ ਤੁਹਾਨੂੰ ਇੱਥੇ ਵਰਤਦਾ ਨਜ਼ਰ ਆਉਂਦਾ ਸੀ ਨਾ, ਉਹਦੇ ਡਰ ਕਰਕੇ ਤੁਸੀਂ ਦੇਗ ਨਹੀਂ ਲੁੱਟੀ, ਤੁਹਾਡੇ ਸਿੱਖਾਂ ਨੇ ਤੁਹਾਨੂੰ ਵੇਖ ਕੇ ਪਖੰਡ ਕੀਤਾ, ਤੁਸੀਂ ਤਾਂ ਸਮਾਨ ਬਿਰਤੀ ਰੱਖੀ, ਉਹਦੇ ਕਰਕੇ ਹੁਣ ਉਹੀ ਕਲਯੁਗ ਹੁਣ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰੇਗਾ।
ਸੋ ਇਨਕੇ ਪਹੁੰਚਿਆ ਇਸ ਭਾਏ,
ਉਹ ਕਲਯੁਗ ਹੁਣ ਇੱਥੇ ਪਹੁੰਚੇਗਾ, ਇਹਨਾਂ ਕੋਲ ਆਵੇਗਾ।
ਥਾਂਦੈ ਕੋਟਨ ਕੋ ਪ੍ਰਵਿਛਾਏ,
ਕਿਲਿਆਂ ਨੂੰ ਟੱਪ ਕੇ ਅੰਦਰ ਆ ਪਹੁੰਚੇਗਾ।
ਕਿਮ ਬਚਾਓ ਨੈ ਬਣੈ ਮੈਂ ਬਣੈ ਤੁਮਾਰੇ,
ਉਹ ਹੁਣ ਬਚਾ ਤੁਹਾਡਾ ਕਿਵੇਂ ਹੋਵੇਗਾ, ਕਿਵੇਂ ਹੋ ਸਕਦਾ ਉਸ ਕਲਯੁਗ ਤੋਂ।
ਕਲਯੁਗ ਵਰਤੈ ਸੀ ਪ੍ਰਕਾਰੇ,
ਇਸੇ ਤਰ੍ਹਾਂ ਹੁਣ ਕਲਯੁਗ ਤੁਹਾਡੇ ਘਰ ਵੀ ਵਰਤੇਗਾ।
ਰਾਮ ਕੋਇਲ ਸੁਣ ਕੇ ਗੁਰਬਾਨੇ, ਹੱਥ ਜੋੜ ਕਰ ਬਿਨੈ ਬਖਾਨੇ।
ਭਾਈ ਰਾਮ ਕੋਇਲ ਜੀ ਨੇ ਸਤਿਗੁਰਾਂ ਦੇ ਬਚਨ ਸੁਣੇ, ਸੁਣ ਕੇ ਹੱਥ ਜੋੜੇ ਤੇ ਕਹਿਣ ਲੱਗੇ,
ਹਮਰੇ ਘਰ ਕਲਿਕਾਲ ਪ੍ਰਤਾਪ।
ਹੁਣ ਮਹਾਰਾਜ ਜੀ ਇੱਥੇ ਵੇਖੋ, ਭਾਈ ਰਾਮ ਕੋਇਰ ਜੀ ਨੂੰ ਵੀ ਇਹ ਸਰਾਪ ਦੇ ਰਹੇ ਨੇ, ਵਚਨ ਕਰ ਦਿੱਤਾ। ਸਰਾਪ ਨਹੀਂ ਕਹਿ ਸਕਦੇ, ਵਚਨ ਹੈ ਜਿਹੜੀ ਹੋਣੀ ਹੈ ਉਹ ਵਰਤਣੀ ਹੈ, ਉਹ ਗੁਰੂ ਸਾਹਿਬ ਨੇ ਪਹਿਲਾਂ ਦੇ ਦਿੱਤੀ, ਪਹਿਲਾਂ ਦੱਸ ਦਿੱਤੀ ਹੈ ਕਿ ਜਿਹੜੇ ਹੁਣ ਲੋਕ ਕਹਿੰਦੇ ਨੇ ਜੀ ਸਾਡੇ ਜਿਹੜੇ ਮਹਾਂਪੁਰਖ ਹੋਏ ਨੇ, ਸੰਤ ਹੋਏ ਨੇ ਸਾਡੀ ਸੰਪਰਦਾ ਦੇ, ਉਹਨਾਂ ਨੇ ਏਦਾਂ ਕਿਹਾ ਸੀ ਤਾਂ ਕਰਦੇ ਹਾਂ। ਅੱਜ ਕੱਲ ਵੀ ਕਈ ਆਪਣੇ ਸੰਤਾਂ ਮਹੰਤਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਤਰਜੀਹ ਨਹੀਂ ਦਿੰਦੇ ਜਿਹੜੇ ਉਹਨਾਂ ਦੇ ਮਹਾਂਪੁਰਖ ਨੇ। ਠੀਕ ਹੈ, ਸਾਰੇ ਸੰਤ ਮਹਾਂਪੁਰਖ ਸਤਿਕਾਰਯੋਗ ਨੇ, ਪਰ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਦਸਵੇਂ ਪਾਤਸ਼ਾਹ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਤਰਜੀਹ ਨਹੀਂ ਦਿੰਦੇ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ। ਇਹ ਸਾਰੇ ਉਹੀ ਬਚਨ ਉਹ ਧਿਆਨ ਨਾਲ ਸੁਣ ਲੈਣ। ਭਾਈ ਰਾਮ ਕੋਇਰ ਜੀ ਨੂੰ ਜੇ ਮਹਾਰਾਜ ਜੀ ਕਹਿ ਸਕਦੇ ਨੇ ਉਹ ਕਲਯੁਗ ਤੁਹਾਡੇ ਘਰ ਆ ਗਿਆ, ਪਖੰਡ ਆ ਗਿਆ, ਤਾਂ ਉਹ ਕਿਸੇ ਹੋਰ ਦੇ ਵਾਸਤੇ ਵੀ ਓਨੇ ਹੀ ਕਾਰਗਰ ਨੇ, ਬਚਨ ਓਨੇ ਹੀ ਸਾਰਥਕ ਨੇ। ਭਾਈ ਰਾਮ ਕੋਇਰ ਜੀ ਨੇ ਫਿਰ ਸੁਣ ਕੇ ਹੱਥ ਜੋੜੇ ਤੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਅਮਰੇ ਘਰ ਕਲੀ ਕਾਲ ਪ੍ਰਤਾਪ, ਹੋਏ ਪਰਮਿਸ਼ਨ ਇਹ ਬਖਸ਼ੋ ਆਪ।
ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਬਚਨ ਕੀਤਾ ਕਿ ਕਲਯੁਗ ਸਾਡੇ ਘਰ ਆਵੇਗਾ, ਉਹਦਾ ਪ੍ਰਤਾਪ ਆਵੇਗਾ ਸਾਡੇ ਘਰ ਵਿੱਚ, ਮਹਾਰਾਜ ਕਿਰਪਾ ਕਰੋ ਬਖਸ਼ ਲਓ। ਜਿਹੜਾ ਕਲਯੁਗ ਸਾਡੇ ਘਰ ਵਿੱਚ ਆਉਣ ਦਾ ਤੁਸੀਂ ਬਚਨ ਕੀਤਾ ਉਹ ਮਹਾਰਾਜ ਜੀ ਬਖਸ਼ ਲਓ।
ਪ੍ਰਾਲਬਧ ਕੋ ਔਰਖ ਹੋਏ,
ਮਹਾਰਾਜ ਮੇਰੇ ਸਰੀਰ ਦੀ ਜਦੋਂ ਤੱਕ ਪ੍ਰਾਲਬਧ ਹੈ, ਜਦੋਂ ਤੱਕ ਮੇਰੇ ਸਰੀਰ ਦਾ ਅੰਤ ਨਹੀਂ ਹੁੰਦਾ।
ਤਿਨ ਕੋ ਤਿਆਗਨ ਹੈ ਜਬ ਮੋਏ,
ਮਹਾਰਾਜ ਜਦੋਂ ਮੈਂ ਆਪਣਾ ਇਹ ਤਨ ਤਿਆਗਾਂਗਾ, ਸਰੀਰ ਤਿਆਗਾਂਗਾ,
ਕਿਤਕ ਕਾਲ ਜਿਸ ਕੇ ਪਸ਼ਚਾਤੇ,
ਉਹਦੇ ਤੋਂ ਕੁਝ ਸਮਾਂ ਬਾਅਦ,
ਸਭ ਜਗ ਮੈਂ ਬਿਥਰੈ ਬਖਿਆ ਤੇ,
ਸਾਰੇ ਜਗਤ ਦੇ ਵਿੱਚ ਆਪ ਜੀ ਦਾ ਬਚਨ ਵਿਸਥਿਰਤ ਹੋ ਜਾਵੇ।
ਮਮ ਸੁਤ ਕੇ ਜਬ ਸੁਤ ਉਪ ਜਾਏ, ਤਬ ਤੁਮ ਵਾਕ ਫਰੋ ਸਤ ਭਾਏ।
ਮਹਾਰਾਜ ਮੇਰੇ ਪੁੱਤਰ ਦੇ ਘਰ ਜਦੋਂ ਅੱਗੇ ਪੁੱਤਰ ਪੈਦਾ ਹੋਵੇ, ਯਾਨੀ ਕਿ ਮੇਰਾ ਪੋਤਰਾ ਹੋਵੇ, ਉਦੋਂ ਕਲਯੁਗ ਦਾ ਬਚਨ ਤੁਹਾਡਾ ਇਹ ਸੱਤ ਹੋ ਜਾਏ, ਪਰ ਜਦੋਂ ਤੱਕ ਮੈਂ ਜੀਵਦਾ ਮਹਾਰਾਜ ਉਦੋਂ ਤੱਕ ਬਖਸ਼ੀ ਰੱਖੋ, ਉਦੋਂ ਤੱਕ ਕਲਯੁਗ ਨਾ ਸਾਡੇ ਘਰ ਵਿੱਚ ਆਵੇ। ਮਹਾਰਾਜ ਜਦੋਂ ਮੇਰੇ ਪੁੱਤਰ ਦਾ ਪੁੱਤਰ ਯਾਨੀ ਕਿ ਪੋਤਰਾ ਹੋਵੇ, ਉਦੋਂ ਤੁਹਾਡਾ ਇਹ ਬਚਨ ਸੱਤ ਹੋਵੇ, ਸੁਤੇ ਸਿੱਧ ਸੁਭਾਵਕ ਹੋ ਜਾਵੇ ਤਾਂ ਹੋ ਜਾਵੇ।
ਏਵ ਮਸਤ ਪੁਨ ਗੁਰੂ ਬਖਾਨੇ,
ਕਲਗੀ ਧਰ ਜੀ ਨੇ ਕਿਹਾ ਭਾਈ ਰਾਮ ਕੋਇਰ ਜੀ ਇਸੇ ਤਰ੍ਹਾਂ ਹੀ ਹੋਵੇਗਾ।
ਨਿਜ ਸਿੱਖ ਕੀ ਬਾਨੀ ਕੋ ਮਾਨੇ,
ਮਹਾਰਾਜ ਜੀ ਨੇ ਆਪਣੇ ਸਿੱਖ ਭਾਈ ਰਾਮ ਕੋਇਰ ਸਾਹਿਬ ਜੀ ਦੀ ਇਹ ਬੇਨਤੀ ਪ੍ਰਵਾਨ ਕਰ ਲਈ।
ਰਾਮ ਕੋਇਰ ਕੋ ਭਾਜਵ ਪੋਤਾ,
ਭਾਈ ਰਾਮ ਕੋਇਰ ਜੀ ਦਾ ਜਦੋਂ ਪੋਤਰਾ ਹੋਇਆ,
ਤਬ ਇਨਕੇ ਕਰ ਕਲੀ ਉਦੋਤਾ,
ਫਿਰ ਉਹਨਾਂ ਦੇ ਘਰ ਵਿੱਚ ਕਲਯੁਗ ਆਇਆ ਵੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਕਲਯੁਗ ਵੀ ਆਇਆ।
ਕਰੇ ਕੁਕਰਮ ਜਗਤ ਮੈਂ ਜਾਣੀਏ,
ਉਦੋਂ ਉਹਨਾਂ ਨੇ ਕੁਕਰਮ ਵੀ ਕੀਤੇ।
ਬੌਰ ਬੰਸ ਬਿਨਸਿਓ ਪਹਿਚਾਨੀਏ,
ਬਾਬੇ ਬੁੱਢੇ ਦਾ ਜਿਹੜਾ ਅੰਸ ਬੰਸ ਉਹ ਸਮਾਪਤ ਹੋ ਗਿਆ, ਫਿਰ ਉਸ ਤੋਂ ਪੋਤਰੇ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਦਾ ਬੰਸ ਨਹੀਂ ਚੱਲਿਆ।
ਮੈਂ ਤਬ ਰਾਮ ਕੋਇਰ ਨੇ ਕਹਿਓ,
ਤਾਂ ਭਾਈ ਰਾਮ ਕੋਇਰ ਸਾਹਿਬ ਜੀ ਨੇ ਉਸ ਵੇਲੇ ਕਿਹਾ,
ਨੈ ਗੁਰ ਤੇ ਬਖਸ਼ਾਵਨ ਚਯੋ,
ਸਾਰਾ ਬਚਨ ਨਹੀਂ ਬਖਸ਼ਾਇਆ। ਉਹਨਾਂ ਆਖਿਆ ਜਿਹੜਾ ਬਚਨ ਆਪ ਜੀ ਨੇ ਕਿਹਾ ਹੋਵੇ ਸੱਤ, ਪਰ ਮੇਰੇ ਹੁੰਦਿਆਂ ਨਹੀਂ। ਮਹਾਰਾਜ ਮੇਰੇ ਪੋਤਰੇ ਦੇ ਸਮੇਂ ਹੁੰਦਾ ਤਾਂ ਹੋ ਜਾਏ, ਜਦੋਂ ਤੱਕ ਮੇਰਾ ਸਰੀਰ ਰਹਿੰਦਾ ਉਦੋਂ ਤੱਕ ਬਖਸ਼ੀ ਰੱਖੋ।
इस प्रकार ने अर्ज गुजारी,
इस तरह बेनती नहीं कीती महाराज जी के सदा वास्ते बख्शा लेंदे।
जिनकी मत सतगुर अनुसारी,
एहो जे भाई राम कुंवर जी जिन्हां दी मत गुरु साहब दी आग्या विच हुक्म च चलदी है।
इस प्रकार सतगुर सो बिलास,
इस तरह सतगुरु सच्चे पातशाह जी दे भारी बिलास हन।
करते आनंदपुरे सो प्रकाश,
श्री आनंदपुर साहब च महाराज जी इस तरह दे कौतक कर रहे ने।
सुन सुन आवे सिख अनेक, सेवे दर्शे लह बिबेक।
सुन के सतगुरु जी दे अनेकां सिख आ रहे ने, महाराज जी दे चरणा नू सेवदे ने और बिबेक प्राप्त करदे ने।
गरीबन बाज साहिब दा पावन पवित्र इतिहास कथन करदे आ, होईयां भुल्लां चुक्कां दी खेमा करनी।